ਵਾਹਿਗੁਰੂ ਸਾਹਿਬ ਜੀਓ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾਂ ਲਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਪਹੁੰਚ ਕੇ ਆਪ ਜੀ ਨੇ ਨਮਸਕਾਰ ਕਰਕੇ ਆਪਣੇ ਜੀਵਨ ਨੂੰ ਭਾਗਸ਼ਾਲੀ ਬਣਾਇਆ ਹੈ। ਜਪਜੀ ਸਾਹਿਬ ਦੀ ਚੱਲਦੀ ਲੜੀਵਾਰ ਕੀਤੀ ਗਈ ਆਰੰਭ ਕਥਾ ਵਿੱਚ ਅੱਜ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਨ ਕੀਤਾ। ਇਸ ਦਾ ਕੁਝ ਹਿੱਸਾ ਆਪਾਂ ਪਿਛਲੇ ਦੀਵਾਨ ਵਿੱਚ ਵਿਚਾਰ ਚੁੱਕੇ ਹਾਂ, ਬਾਕੀ ਦੀ ਰਹਿੰਦੀ ਵਿਚਾਰ ਅੱਜ ਸਾਂਝੀ ਕੀਤੀ ਜਾਏਗੀ। ਸਤਿਗੁਰੂ ਨੇ ਇਸ ਪੌੜੀ ਵਿੱਚ ਇੱਕ ਬਚਨ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਦਰਵਾਜ਼ੇ ਤੱਕ ਜਾਣ ਵਾਸਤੇ ਕਿਹੜੀ ਚੀਜ਼ ਸਹਾਇਕ ਹੋ ਸਕਦੀ, ਉਹ ਕਿਹੜੀ ਸਾਧਨਾ ਹੈ, ਕਿਹੜਾ ਤਰੀਕਾ ਹੈ, ਕਿਹੜੀ ਜੁਗਤ ਹੈ ਜਿਸ ਦੁਆਰਾ ਜਿਸ ਨੂੰ ਨਾਲ ਲੈ ਕੇ ਤੁਰਿਆ ਮਨੁੱਖ ਉਸ ਦਰਵਾਜ਼ੇ ਤੱਕ ਚਲਾ ਜਾਏਗਾ। ਸਤਿਗੁਰਾਂ ਨੇ ਚਾਰ ਤਰੀਕੇ ਵੀ ਪਹਿਲਾਂ ਦੱਸੇ, ਇਸ਼ਨਾਨ ਕਰਨ ਦੇ, ਸਮਾਧੀ ਲਾਉਣ ਦੇ, ਸੰਸਾਰੀਆਂ ਦੀ ਗੱਲ ਕੀਤੀ ਜਿਹੜੇ ਪਦਾਰਥਾਂ ਦੁਆਰਾ ਮੁੱਲ ਦੇ ਕੇ ਰੱਬ ਨੂੰ ਖਰੀਦਣਾ ਚਾਹੁੰਦੇ ਨੇ, ਔਰ ਬੜੇ ਬੜੇ ਸਿਆਣੇ ਵਿਦਵਾਨ ਲੋਕ ਇਹ ਚਾਰ ਤਰ੍ਹਾਂ ਦੀਆਂ ਚੀਜ਼ਾਂ ਸੰਸਾਰ ਦੇ ਲੋਕਾਂ ਨੇ ਪਰਮਾਤਮਾ ਤੱਕ ਜਾਣ ਵਾਸਤੇ ਵਰਤੀਆਂ ਹਨ, ਪਰ ਗੁਰੂ ਸਾਹਿਬ ਨੇ ਇਹਨਾਂ ਚਾਰਾਂ ਨੂੰ ਗਿਣ ਕੇ ਪਿੱਛੇ ਇੱਕ ਗੱਲ ਕਹੀ, ਕਹਿਣ ਲੱਗੇ ਇੱਕ ਨਾ ਚੱਲੈ ਨਾਲ, ਇਹਨਾਂ ਵਿੱਚੋਂ ਇੱਕ ਵੀ ਨਾਲ ਨਹੀਂ ਚੱਲ ਸਕਦੀ, ਫਿਰ ਉਹ ਕਿਹੜਾ ਤਰੀਕਾ ਹੈ ਜੋ ਨਾਲ ਚੱਲੇ, ਜੋ ਸਾਡੀ ਸਹਾਇਤਾ ਕਰੇ, ਜੋ ਸਾਡਾ ਸਹਾਰਾ ਬਣ ਜਾਏ ਪ੍ਰਭੂ ਦੇ ਦਰ ਤੱਕ ਜਾਣ ਵਾਸਤੇ। ਅੱਜ ਉਸ ਦਾ ਵਰਣਨ ਕੀਤਾ ਹੈ ਕਿ ਇਹ ਚੀਜ਼ ਸਾਡੇ ਕੰਮ ਆ ਸਕਦੀ ਹੈ ਔਰ ਉਹਨੂੰ ਤਿੰਨ ਲਫ਼ਜ਼ਾਂ ਦੇ ਵਿੱਚ ਗੁਰੂ ਸਾਹਿਬ ਨੇ ਕਹਿ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਜੁਗਤ ਇਹਨਾਂ ਤਿੰਨ ਲਫ਼ਜ਼ਾਂ ਦੇ ਵਿੱਚ ਸਮਾਪਤ ਹੋ ਜਾਂਦੀ ਹੈ। ਜੇ ਆਪਾਂ ਕਹੀਏ ਕਿ ਗੁਰੂ ਸਾਹਿਬ ਨੇ ਫਿਰ ਤਰੀਕਾ ਕਿਹੜਾ ਦੱਸਿਆ, ਹਜ਼ਾਰਾਂ ਹੀ ਜੁਗਤਾਂ ਨੇ ਅੱਜ ਸੰਸਾਰ ਵਿੱਚ, ਜਿਹੜਾ ਕੋਈ ਆਪਣੇ ਆਪਣੇ ਢੰਗ ਨਾਲ ਤੁਰਦਾ ਉਹ ਆਪਣੀ ਆਪਣੀ ਜੁਗਤ ਨੂੰ ਦੱਸਦਾ ਹੈ। ਪਰ ਸਤਿਗੁਰੂ ਨੇ ਕਿਹਾ ਕਿ ਸਭ ਤੋਂ ਸੌਖੀ ਕਿਹੜੀ ਸਾਧਨਾ ਹੈ, ਜਿਹੜਾ ਜਿਹੜੀ ਸਾਰਿਆਂ ਦੇ ਕੰਮ ਆ ਸਕਦੀ, ਉਹ ਕਿਹੜਾ ਭੋਜਨ ਜਿਹੜਾ ਆਪਣੇ ਆਪ ਉਪਲਬਧ ਹੈ। ਇੱਕ ਤਾਂ ਆਦਮੀ ਜਿਹਦੇ ਕੋਲ ਮਾਇਆ ਹੈ, ਉਹ ਮਾਇਆ ਦੁਆਰਾ ਕਈ ਤਰ੍ਹਾਂ ਦੇ 36 ਪ੍ਰਕਾਰ ਦੇ ਭੋਜਨ ਖਾ ਸਕਦਾ ਹੈ। ਜੇ ਉਹਦੇ ਕੋਲ ਧਨ ਹੈ ਤਾਂ, ਪਰ ਇੱਕ ਚੀਜ਼ ਬੰਦੇ ਦਾ ਜੀਵਨ ਸੀ, ਉਹਦੇ ਤੋਂ ਬਿਨਾਂ ਆਦਮੀ ਮਰਦਾ ਹੈ, ਉਹਨੂੰ ਕਹਿੰਦੇ ਨੇ ਪਾਣੀ। ਤਾਂ ਵਾਹਿਗੁਰੂ ਨੇ ਬੰਦੇ ਵਾਸਤੇ ਪਾਣੀ ਸਹਿਜ ਸੁਭਾਏ ਬਿਨਾਂ ਮੁੱਲ ਤੋਂ ਪੈਦਾ ਕਰ ਦਿੱਤਾ। ਉਹ ਆਪਣੇ ਆਪ ਬਣਿਆ ਹੋਇਆ, ਬਣਾਉਣਾ ਨਹੀਂ ਪੈਂਦਾ ਪਾਣੀ ਨੂੰ। ਹੋਰ ਸਾਰੀਆਂ ਚੀਜ਼ਾਂ ਤੁਸੀਂ ਜਿਹੜੀਆਂ ਖਾਓਗੇ ਉਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪਏਗੀ, ਪਰ ਪਾਣੀ ਉਹਨੇ ਸਹਿਜ ਸੁਭਾਅ ਬਣਾਇਆ ਕਿ ਬੰਦੇ ਦਾ ਜੀਵਨ ਹੈ, ਇਹਦੇ ਤੋਂ ਬਿਨਾਂ ਇਹਦੀ ਮੌਤ ਹੋ ਜਾਏਗੀ। ਇਸੇ ਤਰ੍ਹਾਂ ਸਾਧਨ ਹੋਰ ਬੜੇ ਨੇ, ਕੋਈ ਸਮਾਧੀ ਲਾਉਂਦਾ ਹੈ, ਕੋਈ ਦਾਨ ਕਰਦਾ, ਕੋਈ ਕਈ ਤਰੀਕੇ ਹਨ, ਪਰ ਉਹ ਔਖੇ ਬੜੇ ਨੇ, ਉਹ ਸਾਰਿਆਂ ਦੇ ਕੰਮ ਨਹੀਂ ਆ ਸਕਦੇ। ਆਮ ਬੰਦਾ ਜਿਹਨੂੰ ਆਪਾਂ ਇੱਕ ਸ਼ਬਦ ਵਿੱਚ ਕਹਿੰਦੇ ਹਾਂ ਵੀ ਊੜਾ ਏੜਾ ਪੜ੍ਹਨਾ ਨਹੀਂ ਆਉਂਦਾ, ਉਹਦੇ ਕੰਮ ਕੀ ਆਵੇਗਾ? ਸਵਾਲ ਤਾਂ ਇਹ ਹੈ ਨਾ, ਗਿਆਨ ਤਾਂ ਬੜੇ ਨੇ ਦੁਨੀਆਂ ਵਿੱਚ, ਗਿਆਨ ਤਾਂ ਉਹ ਹੀ ਕੰਮ ਦਾ ਨਾ ਜਿਹੜਾ ਇੱਕ ਰਿਕਸ਼ੇ ਚਲਾਉਣ ਵਾਲੇ ਦੇ ਕੰਮ ਵੀ ਆ ਜਾਏ, ਆਮ ਬੰਦੇ ਦੇ ਕੰਮ ਆ ਜਾਏ, ਜਿਹੜਾ ਦਿਹਾੜੀਦਾਰ ਹੈ ਜਿਹਦੇ ਵਿੱਚ ਕੋਈ ਮਤ ਨਹੀਂ ਹੈ। ਤਾਂ ਅੱਜ ਦੀ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨ ਸਧਾਰਨ ਆਮ ਬੰਦੇ ਦੇ ਕੰਮ ਆਉਣ ਵਾਲੀ ਸਾਧਨਾ ਦਾ ਜ਼ਿਕਰ ਕੀਤਾ ਹੈ, ਜੇ ਉਹਨੂੰ ਕੁਝ ਸਮਝ ਜਾਏ। ਔਰ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸੇ ਸਾਧਨਾ ਦਾ ਜ਼ਿਕਰ ਵਾਰ ਵਾਰ ਕੀਤਾ ਗਿਆ। ਉਹ ਸਾਧਨਾ ਕਿਹੜੀ ਹੈ? ਉਹ ਸਾਧਨਾ ਇਹ ਹੈ ਕਿ ਤੂੰ ਇਸ ਗੱਲ ਨੂੰ ਜੀਵਨ ਵਿੱਚ ਅਭਿਆਸ ਕਰੇਦਾ, ਇਹ ਵੀ ਇੱਕ ਅਭਿਆਸ ਹੈ। ਜੀਵਨ ਵਿੱਚ ਇੱਕ ਗੱਲ ਦਾ ਅਭਿਆਸ ਕਰਕੇ ਤੇਰੀ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਵਾਪਰਦਾ ਹੈ ਤੂੰ ਉਹਦੇ ਵਿਰੋਧ ਵਿੱਚ ਨਹੀਂ ਜਾਣਾ, ਜੋ ਕੁਝ ਤੇਰੇ ਵਾਪਰੀ ਜਾਂਦਾ ਹੈ ਇਹਦੇ ਇਹਨੂੰ ਅਭਿਆਸ ਕਰ। ਬਸ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਸਾਧਨਾ ਇੱਥੇ ਆ ਕੇ ਹੀ ਕਹਿ ਲਓ ਵੀ ਸਾਰਾ ਸਿਧਾਂਤ ਇੱਥੇ ਆ ਕੇ ਰੁਕ ਜਾਂਦਾ ਹੈ ਕਿ ਜੋ ਕੁਝ ਜ਼ਿੰਦਗੀ ਵਿੱਚ ਜਿਵੇਂ ਜਿਵੇਂ ਚੱਲ ਰਿਹਾ ਹੈ ਉਹ ਤੂੰ ਪ੍ਰਵਾਨ ਕਰ ਲੈ। ਬਸ ਇਹ ਹੈ ਸਾਧਨਾ, ਲੰਮੀ ਨਹੀਂ ਹੈ, ਇਹਨੂੰ ਇੱਕ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਹੋਰ ਕੋਈ ਬਹੁਤਾ ਗਿਆਨ ਨਹੀਂ, 14 ਸੁੱਤੀ ਅੰਗ ਨੇ, ਰਹਿਤਨਾਮੇ ਹਨ, ਮਰਿਆਦਾਵਾਂ ਬਣਾਈਆਂ ਗਈਆਂ ਨੇ, ਉਹਨਾਂ ਸਾਰੀਆਂ ਦਾ ਨਿਚੋੜ ਇਹੀ ਹੈ ਕਿ ਬੰਦੇ ਨੂੰ ਜੋ ਕੁਝ ਉਹਦੀ ਜ਼ਿੰਦਗੀ ਵਿੱਚ ਮਿਲਿਆ ਹੈ ਉਹਦਾ ਸਤ ਸ਼ੁਕਰ ਕਰੇ, ਇਹ ਨਾ ਕਵੇ ਵੀ ਮੈਨੂੰ ਗਲਤ ਮਿਲਿਆ। ਫਿਰ ਜਿਹੜੇ ਹੋਰ ਤਰੀਕੇ ਗੁਰੂ ਸਾਹਿਬ ਨੇ ਦੱਸੇ ਨੇ, ਮੈਂ ਪਹਿਲਾਂ ਮੇਨ ਕਵਾਂ ਵੀ ਇਹਦੇ ਵਾਸਤੇ ਹੋਰ ਫਿਰ ਸਪੋਰਟਾਂ ਲਾਈਆਂ ਨਾਲ, ਜਿਵੇਂ ਇੱਕ ਚੀਜ਼ ਨੂੰ ਪੈਦਾ ਕਰਨ ਵਾਸਤੇ ਉਹਦੇ ਨਾਲ ਨਾਲ ਇੱਕ ਛੱਤ ਖੜੀ ਕਰਨ ਵਾਸਤੇ ਉਹਦੇ ਥੱਲੇ ਕਿੰਨੀਆਂ ਸਪੋਰਟਾਂ ਦਿੱਤੀਆਂ ਜਾਂਦੀਆਂ ਨੇ। ਮਸਲਾ ਤਾਂ ਛੱਤ ਖੜੀ ਕਰਨ ਦਾ ਨਾ, ਹੁਣ ਜਿਸ ਛੱਤ ਦੇ ਥੱਲੇ ਅਸੀਂ ਬੈਠੇ ਹਾਂ, ਜਿੱਦਣ ਇਹ ਬਣਾਉਣੀ ਸੀ ਇਹਨੂੰ ਆਕਾਸ਼ ਵਿੱਚ ਖੜੀ ਕਰਨ ਵਾਸਤੇ ਕਿੱਥੋਂ ਗੱਲ ਤੁਰੀ? ਪਹਿਲਾਂ ਨੀਹਾਂ ਪੱਟੀਆਂ ਗਈਆਂ, ਫਿਰ ਨੀਂਹ ਭਰੀ ਗਈ, ਫਿਰ ਕੰਧਾਂ ਕੀਤੀਆਂ ਗਈਆਂ, ਫਿਰ ਇਹਦੇ ਥੱਲੇ ਸੈਂਟਰੀ ਸਿਸਟਮ ਜਿਹੜਾ ਜੋੜਿਆ ਗਿਆ ਕਿ ਇਹਦੇ ਉੱਤੇ ਛੱਤ ਨੇ ਖੜੇ ਹੋਣਾ, ਫਿਰ ਸਰੀਆ ਸੀਮਟ ਕਿੰਨਾ ਕੁਝ ਲਾਇਆ ਗਿਆ, ਪਰ ਮਸਲਾ ਕੀ ਸੀ? ਛੱਤ ਬਣਾਉਣੀ। ਮਸਲਾ ਤਾਂ ਸਿੱਖੀ ਦਾ ਇਹੀ ਹੈ ਕਿ ਬੰਦਾ ਪ੍ਰਵਾਨ ਕਰ ਲਵੇ ਉਹਨੂੰ ਜੋ ਕੁਝ ਮਿਲਿਆ ਅਤੇ ਜੋ ਕੁਝ ਉਹਦੇ ਨਾਲ ਵਾਪਰ ਰਿਹਾ, ਬਸ ਇਹਦੇ ਨਾਲ ਸਹਿਮਤ ਹੋ ਜਾਏ, ਇਹਦੇ ਨਾਲ ਖੁਸ਼ ਹੋ ਜਾਏ। ਮਸਲਾ ਤਾਂ ਇਹ ਹੈ ਸਿਰਫ ਗੁਰੂ ਸਾਹਿਬ ਦਾ, ਪਰ ਉਹਨੂੰ ਇਸ ਅਵਸਥਾ ਨੂੰ ਬਣਾਉਣ ਵਾਸਤੇ ਜੀਵਨ ਵਿੱਚ ਗੁਰੂ ਸਾਹਿਬ ਨੇ ਜਿਹੜੇ ਤਰੀਕੇ ਦੱਸੇ ਸਨ, ਨੀਂਹ ਰੱਖੀ ਫਿਰ ਕੰਧਾਂ ਬਣਾਈਆਂ, ਉਹ ਇਹ ਸਾਰੇ ਤਰੀਕੇ ਸਨ ਵੀ ਨਾਮ ਜਪਣਾ, ਬਾਣੀ ਪੜ੍ਹਨੀ, ਸੇਵਾ ਕਰਨੀ, ਸਿਮਰਨ ਕਰਨਾ, ਕੀਰਤਨ ਕਰਨਾ, ਕੀਰਤਨ ਸੁਣਨਾ, ਕਥਾ ਕਰਨੀ, ਕਥਾ ਸੁਣਨੀ, ਲੰਗਰ ਲਾਉਣਾ, ਲੰਗਰ ਵਰਤਾਉਣਾ, ਲੰਗਰ ਬਣਾਉਣਾ, ਇਹ ਸਾਰੀਆਂ ਚੀਜ਼ਾਂ ਉਹ ਛੱਤ ਖੜੀ ਕਰਨ ਵਾਸਤੇ ਸਨ। ਇਹ ਮੈਂ ਯਤਨ ਕਰ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਏਡੀ ਮਹਿੰਗੀ ਵਿਆਖਿਆ ਨੂੰ ਬਿਲਕੁਲ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਏ, ਤਾਂ ਕਿ ਇਹ ਗੱਲਾਂ ਸਾਡੇ ਮਨਾਂ ਵਿੱਚੋਂ ਨਿਕਲ ਜਾਣ ਵੀ ਧਰਮ ਨੂੰ, ਸਿੱਖ ਧਰਮ ਨੂੰ ਸਿੱਖੀ ਔਖੀ ਬੜੀ, ਅਸੀਂ ਕਹਿ ਬਹੁਤ ਦਿੱਤਾ, ਵੈਸੇ ਹੈ ਬਹੁਤ ਔਖੀ ਜੀ ਸਿੱਖੀ, ਬਹੁਤ ਔਖੀ ਜੀ ਔਖੀ, ਤਾਂ ਹੈ ਕਿ ਅਸੀਂ ਉਹਨੂੰ ਕਰਨਾ ਨਹੀਂ ਚਾਹੁੰਦੇ। ਹਰ ਇੱਕ ਕੰਮ ਉਦੋਂ ਹੀ ਔਖਾ ਹੁੰਦਾ ਹੈ ਜਦੋਂ ਉਹਨੂੰ ਆਦਮੀ ਨੀਅਤ ਨਾਲ ਕਰਨਾ ਨਹੀਂ ਚਾਹੁੰਦਾ। ਜਦੋਂ ਉਹਨੂੰ ਕਰਨਾ ਚਾਹੁੰਦਾ ਕੋਈ ਵੀ ਕੰਮ ਔਖਾ ਨਹੀਂ। ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ ਵੀ ਚੋਰੀ ਕਰਨੀ ਕਿੰਨੀ ਔਖੀ ਹੈ, ਰਾਤ ਨੂੰ ਆਪਣੀ ਜ਼ਿੰਦਗੀ ਦਾਅ ਤੇ ਲਾਉਣੀ ਪੈਂਦੀ ਹੈ, ਬਗਾਨੇ ਘਰ ਦੀ ਕੰਧ ਪਾੜਨੀ ਪੈਂਦੀ, ਪਤਾ ਨਹੀਂ ਅਗਲਾ ਕਿੰਨਾ ਤਾਕਤਵਰ ਹੈ ਸਿਰ ਹੀ ਲਾ ਕੇ ਰੱਖਦਾ, ਫਿਰ ਉੱਥੇ ਕਿੰਨਾ ਔਖਾ ਉਹਦੇ ਸਮਾਨ ਨੂੰ ਲੱਭਣਾ, ਚੋਰੀ ਕਰਕੇ ਲਿਆਉਣੀ, ਧਿਆਨ ਰੱਖਣਾ ਕਿਤੇ ਫੜਿਆ ਨਾ ਜਾਵਾਂ, ਫਿਰ ਉਹਦਾ ਪਤਾ ਲੱਗ ਜਾਂਦਾ, ਫਿਰ ਉਹਦੇ ਘਰੋਂ ਆ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ, ਸਾਰੇ ਪਿੰਡ ਦੇ ਸਾਹਮਣੇ ਉਹਨੂੰ ਕੁੱਟਿਆ ਮਾਰਿਆ ਜਾਂਦਾ, ਉਹਦੀ ਬੇਇੱਜ਼ਤੀ ਕੀਤੀ ਜਾਂਦੀ ਹੈ, ਉਹਨੂੰ ਜੇਲ੍ਹ ਵਿੱਚ ਦਿੱਤਾ ਜਾਂਦਾ, ਪਰ ਜਦੋਂ ਉਹਨੂੰ ਛੱਡਦੇ ਨੇ ਨਾ, ਉਹਨੂੰ ਪਤਾ ਤਾਂ ਹੁੰਦਾ ਵੀ ਕਿੰਨਾ ਔਖਾ ਹੈ ਚੋਰੀ ਕਰਨੀ, ਪਰ ਅਜੇ ਪਿਛਲੀਆਂ ਤਰੀਕਾਂ ਭੁਗਤੀਆਂ ਨਹੀਂ ਹੁੰਦੀਆਂ, ਇੱਕ ਚੋਰੀ ਹੋਰ ਕਰ ਲੈਂਦਾ। ਕਿਉਂ? ਕਿਉਂਕਿ ਜਿਹੜੇ ਕੰਮ ਨੂੰ ਬੰਦਾ ਕਰਨਾ ਚਾਹੁੰਦਾ ਉਹ ਭਾਵੇਂ ਕਿੰਨਾ ਔਖਾ ਤੇ ਕਿੰਨਾ ਪੇਚੀਦਾ ਹੋਵੇ, ਉਹਨੂੰ ਉਹ ਕਰ ਹੀ ਲੈਂਦਾ, ਔਖਾ ਨਹੀਂ ਹੁੰਦਾ। ਅਸੀਂ ਫੈਲਾ ਦਿੱਤਾ ਵੀ ਸਿੱਖੀ ਕਮਾਉਣੀ ਬੜੀ ਔਖੀ ਹੈ, ਔਖੀ ਤਾਂ ਵੀ ਅਸੀਂ ਕਰਨਾ ਨਹੀਂ ਚਾਹੁੰਦੇ। ਚੋਰੀ ਔਖੀ ਤਾਂ ਲੱਗਦੀ ਹੈ ਜਿਹੜਾ ਕਰਨੀ ਨਾ ਚਾਹੇ, ਸਿੱਖੀ ਕਮਾਉਣੀ ਤਾਂ ਔਖੀ ਲੱਗਦੀ ਬੰਦਾ ਕਰਨਾ ਨਹੀਂ ਚਾਹੁੰਦਾ। ਇਸ ਜਿਸ ਚੀਜ਼ ਵਾਸਤੇ ਬੰਦੇ ਦੀ ਨੀਅਤ ਤਿਆਰ ਹੋ ਜਾਏ ਉਹ ਤੇ ਸਭ ਤੋਂ ਔਖੇ ਕੰਮ ਵੀ ਸੌਖੇ ਬਣ ਜਾਂਦੇ, ਪਰ ਜਿਹਦੇ ਵਾਸਤੇ ਨੀਅਤ ਕੋਈ ਨਹੀਂ, ਬਿਲਕੁਲ ਸੌਖਾ ਕੰਮ ਵੀ ਕਦੀ ਨਹੀਂ ਹੋਵੇਗਾ ਜ਼ਿੰਦਗੀ ਵਿੱਚ। ਬੰਦਾ ਸਾਰੀ ਉਮਰ ਬੱਧਾ ਚੱਟੀ ਕਰਦਾ ਰਹੇਗਾ, ਕੋਹਲੂ ਦੇ ਬੈਲ ਵਾਂਗੂ ਭੌਂਦਾ ਰਹੇਗਾ, ਜਿਹੜਾ ਕੰਮ ਕਰੇਗਾ ਉਹਦੇ ਵਿੱਚ ਜਿਹਦਾ ਮਨ ਹੀ ਨਹੀਂ ਉਹ ਕੰਮ ਕਿਵੇਂ ਹੋਵੇਗਾ ਧਿਆਨ ਦੇਣਾ। ਉਹਦੇ ਵਿੱਚ ਥੋੜ੍ਹਾ ਜਿਹਾ ਉਹਦਾ ਮਨ, ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਕਿ ਇਹ ਬਿਲਕੁਲ ਸੌਖਾ ਰਸਤਾ ਗੁਰੂ ਸਾਹਿਬ ਨੇ ਦੱਸਿਆ, ਇਹਦੇ ਵਾਸਤੇ ਸਾਰੀਆਂ ਚੀਜ਼ਾਂ ਤੇ ਉਹ ਸ਼ਬਦ ਕਹੇ ਅੱਜ ਦੇ ਬਚਨ ਵਿੱਚ ਪਹਿਲੀ ਪੌੜੀ ਦਾ ਇਹ ਲਫ਼ਜ਼, ਹੁਕਮ ਰਜਾਈ ਚੱਲਣਾ, ਸਾਰੀ ਦੀ ਸਾਰੀ ਸਿੱਖੀ ਇਹਦੇ ਤਿੰਨ ਲਫ਼ਜ਼ਾਂ ਦੇ ਵਿੱਚ ਸਮਾਈ ਹੋਈ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਹੁਕਮ ਦੇ ਵਿੱਚ ਰਹਿਣਾ, ਹੁਕਮ ਦੇ ਵਿੱਚ ਇੱਕ ਹੋਰ ਸ਼ਬਦ ਬੜਾ ਪਿਆਰਾ ਰਜਾਈ, ਹੁਕਮ ਜਿਹੜਾ ਸ਼ਬਦ ਹੈ ਨਾ ਉਹ ਤਾਂ ਥੋੜ੍ਹਾ ਜਿਹਾ ਹੁਕਮ ਵਾਚਕ ਏ ਧੱਕੇ ਨਾਲ ਮਨਾਉਣਾ, ਦੋ ਸ਼ਬਦ ਇਕੱਠੇ ਕਹੇ ਨੇ ਧਿਆਨ ਦਿਓ, ਇੱਕ ਹੁਕਮ ਹੈ ਇੱਕ ਰਜਾ ਹੈ, ਸ਼ਬਦਾਂ ਦਾ ਭਾਵ ਇੱਕੋ ਹੀ ਹੈ ਦੋਵਾਂ ਦਾ, ਪਰ ਉਹਨਾਂ ਦੇ ਤਸੀਰ ਵਿੱਚ ਬੜਾ ਵੱਡਾ ਫਰਕ ਹੈ। ਮੈਂ ਥੋੜ੍ਹੇ ਜਿਹੇ 10 ਮਿੰਟ ਇਹਦੇ 'ਤੇ ਵਿਆਖਿਆ ਕਰ ਦੇ। ਇੱਕ ਤੇ ਸ਼ਬਦ ਆਇਆ ਹੁਕਮ, ਦੂਜਾ ਆਇਆ ਰਜਾਈ। ਹੁਕਮ ਉਹ ਹੁੰਦਾ ਹੈ ਜਿਹੜਾ ਆਦਮੀ ਮੰਨਣਾ ਨਾ ਚਾਹੇ ਤੇ ਧੱਕੇ ਨਾਲ ਉਹਦੇ ਉੱਤੇ ਲਾਗੂ ਕਰ ਦਿੱਤਾ ਜਾਏ, ਉਹਨੂੰ ਕਹਿੰਦੇ ਨੇ ਹੁਕਮ। ਗੁਰੂ ਦਾ ਇਹ ਹੁਕਮ ਹੈ, ਗੁਰੂ ਦਾ ਹੁਕਮ ਹੈ, ਮਨ ਨਹੀਂ ਮੇਰਾ ਮੰਨਦਾ ਕੋਈ ਗੱਲ ਨਹੀਂ, ਗੁਰੂ ਨੇ ਹੁਕਮ ਕਿਹਾ, ਮਨ ਨਹੀਂ ਮੰਨਦਾ ਮੈਂ ਕਰਨਾ ਹੀ ਕਰਨਾ, ਇਹਨੂੰ ਕਹਿੰਦੇ ਨੇ ਹੁਕਮ ਮੰਨਣਾ। ਇਹ ਰਜਾ ਨਹੀਂ ਆਈ ਅਜੇ, ਰਜਾ ਅੱਗੇ ਜਾ ਕੇ ਆਏਗੀ। ਗੁਰੂ ਨੇ ਕੰਮ ਕਿਹਾ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਕਹਿਣ ਲੱਗੇ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਸਹਿਣ ਕਰੇ ਉਹਨੂੰ, ਜਿਹੜੀ ਦਰਦ ਜ਼ਰੂਰ ਹੋਵੇਗੀ। ਸਹਿਣ ਦਾ ਮਤਲਬ ਦਰਦ ਨਾਲ ਸੰਬੰਧਿਤ, ਜਿਵੇਂ ਕੋਈ ਚੀਜ਼ ਸਾਨੂੰ ਦਰਦ ਕਰਦੀ ਹੈ ਤੇ ਅਸੀਂ ਕਹਿੰਦੇ ਹਾਂ ਥੋੜ੍ਹੀ ਜਿਹੀ ਦਰਦ ਸਹਿ ਲੈ ਰੋਗ ਠੀਕ ਹੋ ਜਾਏਗਾ, ਤਾਂ ਜਦੋਂ ਗੁਰੂ ਨੇ ਕਿਹਾ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਸਿੱਖ ਨੂੰ ਕੰਮ ਦੱਸੇ, ਉਹਦੇ ਵਿੱਚ ਕੰਮ ਸਨ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ, ਮਨ ਨਹੀਂ ਕਹਿੰਦਾ, ਸਰੀਰ ਨਹੀਂ ਮੰਨਦਾ, ਪਰ ਸਹਿਣਾ ਪਏਗਾ, ਗੁਰੂ ਦਾ ਹੁਕਮ ਹੈ। ਇੱਥੋਂ ਗੱਲ ਸ਼ੁਰੂ ਹੋਵੇਗੀ, ਮਨ ਨਾ ਮੰਨੇ, ਸਰੀਰ ਨਾ ਮੰਨੇ, ਗੱਲ ਪੱਕੀ ਨਹੀਂ ਮੰਨੇਗਾ। ਇਹ ਨਾ ਕਦੀ ਵੀ ਸੋਚਣਾ ਕਿ ਮੇਰਾ ਮਨ ਅਤੇ ਮੇਰਾ ਸਰੀਰ ਉੱਠ ਕੇ ਕਹੇਗਾ ਵੀ ਚਲੋ ਤੁਸੀਂ, ਮੈਂ ਤੇਰੇ ਨਾਲ ਹਾਂ, ਇਹ ਕੰਮ ਸਿੱਖੀ ਕਮਾ ਲਈ ਆ, ਕਦੀ ਨਹੀਂ ਕਹੇਗਾ, ਬਿਲਕੁਲ ਨਹੀਂ ਹੈ। ਤਾਂ ਹੀ ਤਾਂ ਕਹਿ ਦਿੱਤਾ ਗੁਰੂ ਨੇ ਸਿਰ ਪਹਿਲਾਂ ਮੈਨੂੰ ਦੇ ਦੇ, ਸਿੱਖੀ ਫਿਰ ਸ਼ੁਰੂ ਹੋਵੇਗੀ। ਸਿੱਖੀ ਦੀ ਆਰੰਭਤਾ ਉੱਥੇ ਹੁੰਦੀ ਜਿੱਥੇ ਬੰਦੇ ਦਾ ਮਨ ਅਤੇ ਸਰੀਰ ਪਾਸੇ ਹੋ ਜਾਂਦਾ ਹੈ, ਸੱਚਾਈ ਹੈ। ਮਨ ਅਤੇ ਸਰੀਰ ਦੀ ਕਹਾਣੀ ਜਿੱਥੇ ਟੁੱਟ ਜਾਂਦੀ ਹੈ ਉੱਥੋਂ ਸਿੱਖੀ ਦੀ ਆਰੰਭਤਾ ਹੋ ਜਾਂਦੀ ਹੈ। ਤਾਂ ਇਹ ਸਭ ਤੋਂ ਪਹਿਲਾਂ ਗੁਰੂ ਦਾ ਹੁਕਮ ਇੱਕ ਐਸਾ ਹੈ ਜਿੱਥੇ ਮਨ ਅਤੇ ਸਰੀਰ ਰਾਜੀ ਨਹੀਂ, ਉਹ ਕੰਮ ਕਰਨਾ, ਉਹਦੇ ਉਲਟ ਚੱਲਣਾ ਸੰਘਰਸ਼ ਹੈ ਜ਼ਿੰਦਗੀ ਦਾ। ਨਾ ਮਨ ਉੱਥੇ ਰਾਜੀ, ਨਾ ਸਰੀਰ ਰਾਜੀ। ਹੁਣ ਅਸੀਂ ਤਾਂ ਇੰਨੀਆਂ ਕਮਜ਼ੋਰੀਆਂ ਨਾਲ ਭਰੇ ਹੋਏ ਹਾਂ, ਸਾਡੇ ਸਿਰ ਦੇ ਉੱਤੇ ਸਮਾਜ ਦਾ ਵੀ ਡੰਡਾ ਹੈ, ਲੋਕ ਇਸ ਤਰ੍ਹਾਂ ਨੇ, ਮੈਂ ਇਸ ਤਰ੍ਹਾਂ ਕਿਵੇਂ ਕਰਾਂ ਗੁਰੂ ਜਿਵੇਂ ਕਹਿ ਰਿਹਾ ਹੈ, ਮਨ ਮੇਰਾ ਨਹੀਂ ਮੰਨਦਾ, ਮੈਂ ਕਿਵੇਂ ਮੰਨਾਂ ਗੁਰੂ ਦਾ ਹੁਕਮ, ਮੇਰਾ ਸਰੀਰ ਨਹੀਂ ਮੰਨਦਾ। ਤਾਂ ਉੱਥੇ ਗੁਰੂ ਦਾ ਹੁਕਮ ਮੰਨਣਾ ਪਏਗਾ। ਹੁਕਮ ਦਾ ਅਰਥ ਹੈ ਜੋ ਨਹੀਂ ਚਾਹੁੰਦਾ ਆਪਣੀ ਚਾਹਤ ਨੂੰ ਮਾਰਨ ਦਾ ਯਤਨ ਕਰਨਾ, ਉਹਨੂੰ ਕਹਿੰਦੇ ਗੁਰੂ ਦਾ ਹੁਕਮ ਮੰਨਣਾ ਹੈ। ਆਪਣੀ ਚਾਹਤ, ਜੋ ਮੈਂ ਚਾਹੁੰਦਾ ਉਹ ਮੈਂ ਨਹੀਂ ਕਰਾਂਗਾ, ਇੱਕ ਤਰ੍ਹਾਂ ਨਾਲ ਆਪਣੇ ਹੱਥ ਨਾਲ ਆਪਣਾ ਸਿਰ ਵੱਢਣ ਵਾਲੀ ਗੱਲ ਹੈ, ਆਪਣੇ ਆਪ ਨੂੰ ਖਤਮ ਕਰਨਾ ਹੈ, ਸਹਿਜੇ ਸਹਿਜੇ ਇਸ ਚਾਹਤ ਨੂੰ ਮਾਰਦੇ ਜਾਣਾ, ਕਿਉਂਕਿ ਇਹ ਸਾਰੀ ਜ਼ਿੰਦਗੀ ਦੇ ਦੁੱਖ ਦੀ ਇਹ ਮਾਂ ਹੈ ਜਿਹੜੀ ਸਾਡੀ ਚਾਹਤ, ਸਾਰੀ ਜ਼ਿੰਦਗੀ ਦੇ ਦੁੱਖਾਂ ਦੀ ਮਾਂ ਇਹ ਹੈ ਜਿਹਦੇ ਤੋਂ ਅਸੀਂ ਛੁੱਟਣ ਵਾਸਤੇ ਦੇਗ ਵੀ ਕਰਾਉਂਦੇ ਹਾਂ, ਪਾਠ ਵੀ ਕਰਾਉਂਦੇ ਹਾਂ, ਸੱਚਾਈ ਇਹ ਹੈ। ਜ਼ਿੰਦਗੀ ਵਿੱਚ ਜਿੰਨੇ ਦੁੱਖ ਨੇ, ਜ਼ਿੰਦਗੀ ਅੰਦਰ ਜਿੰਨਾ ਵੀ ਜੀਵਨ ਦੇ ਵਿੱਚ ਉਪਦਰਵ ਹੈ, ਉਹਦੀ ਮਾਂ ਹੈ ਸਾਡੀ ਚਾਹਤ ਕਿ ਮੈਂ ਜੋ ਕੁਝ ਚਾਹੁੰਦਾ ਉਸੇ ਤਰ੍ਹਾਂ ਹੋ ਹੀ ਜਾਏ, ਇਹਦੇ ਵਿੱਚੋਂ ਸਾਰੇ ਦੁੱਖ ਨਿਕਲਦੇ ਨੇ। ਤੇ ਜਿੱਦਣ ਸੁੱਖ ਨਿਕਲਣਾ ਹੈ ਜ਼ਿੰਦਗੀ ਵਿੱਚੋਂ, ਉਸ ਦਿਨ ਇੱਥੋਂ ਨਿਕਲਣਾ ਹੈ ਕਿ ਜੋ ਕੁਝ ਤੂੰ ਚਾਹੁੰਦਾ ਮੈਂ ਉਹੀ ਕਰਨ ਲਈ ਤਿਆਰ ਹਾਂ। ਸੰਘਰਸ਼ ਮੁੱਕ ਗਿਆ, ਖਤਮ ਹੋ ਗਈ ਕਹਾਣੀ, ਦੁੱਖ ਖਤਮ ਹੋ ਗਿਆ। ਜੋ ਕੁਝ ਮੈਂ ਚਾਹੁੰਦਾ ਉਸੇ ਤਰ੍ਹਾਂ ਹੀ ਵਾਪਰੀ ਜਾਏ, ਜੋ ਕੁਝ ਮੈਂ ਸੋਚਿਆ ਉਸ ਤਰ੍ਹਾਂ ਹੀ ਹੋਣਾ ਚਾਹੀਦਾ, ਜੇ ਉਸ ਤਰ੍ਹਾਂ ਨਹੀਂ ਹੋਇਆ ਤਾਂ ਮੈਂ ਉਹਦੇ ਨਾਲ ਰਾਜ਼ੀ ਨਹੀਂ ਹਾਂ, ਮਨਮੁੱਖ ਦੀ ਨਿਸ਼ਾਨੀ ਹੈ। ਇਹ ਹੈ ਸਿੱਖੀ ਦੀ ਵਿਪਰੀਤ ਭਾਸ਼ਾ, ਮੈਂ ਨਹੀਂ ਚਾਹੁੰਦਾ, ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਇੱਕ ਸੱਜਣ ਦੀ ਬੜੀ ਗਾਥਾ ਮਸ਼ਹੂਰ ਹੈ, ਮਨੋਵਿਗਿਆਨਕਾਂ ਨੇ ਲਿਖੀ ਹੈ ਕਿ ਉਸ ਬੰਦੇ ਦਾ ਚਿਹਰਾ ਕਰੂਪ ਸੀ, ਬਹੁਤ ਜ਼ਿਆਦਾ ਚਿਹਰਾ ਕਰੂਪ ਸੀ, ਉਹਦਾ ਰੰਗ ਠੀਕ ਨਹੀਂ ਸੀ। ਕਹਿੰਦੇ ਨੇ ਉਹਦੇ ਘਰ ਦੀ ਇੱਕ ਸਾਈਡ ਦੇ ਉੱਤੇ ਸ਼ੀਸ਼ਿਆਂ ਦੇ ਟੁੱਟੇ ਹੋਏ ਸ਼ੀਸ਼ਿਆਂ ਦਾ ਢੇਰ ਲੱਗਾ ਹੋਇਆ ਸੀ, ਬੜੇ ਟੁੱਟੇ ਹੋਏ ਸ਼ੀਸ਼ੇ ਉਹਦੇ ਘਰ ਵਿੱਚ ਪਏ ਸਨ। ਲੋਕ ਆਉਂਦੇ ਕਬਾੜੀ ਖਾਨੇ ਵਾਲੇ, ਉਹਨਾਂ ਨੂੰ ਪਤਾ ਸੀ ਵੀ ਇਸ ਘਰ ਵਿੱਚ ਉਹ ਟੁੱਟੇ ਹੋਏ ਸ਼ੀਸ਼ੇ ਬਹੁਤ ਮਿਲਦੇ ਨੇ, ਆਹ ਜਿਹੜਾ ਸ਼ੀਸ਼ਾ ਚਿਹਰਾ ਜਿਹਦੇ ਨਾਲ ਦੇਖਦੇ ਹਾਂ। ਉਹਦੇ ਘਰ ਵਿੱਚੋਂ ਜਿੱਦਣ ਵੀ ਕੋਈ ਕਬਾੜ ਚੁੱਕਣ ਵਾਲਾ ਆਉਂਦਾ, ਜੋ 2-4-10 ਸ਼ੀਸ਼ੇ ਜ਼ਰੂਰ ਮਿਲ ਜਾਂਦੇ, ਪਤਾ ਲੱਗ ਗਿਆ ਕਬਾੜ ਚੁੱਕਣ ਵਾਲਿਆਂ ਨੂੰ ਵੀ ਇਸ ਘਰ ਵਿੱਚੋਂ ਇਹ ਟੁੱਟੇ ਹੋਏ ਸ਼ੀਸ਼ੇ ਜ਼ਰੂਰ ਮਿਲਦੇ, ਇਸ ਕਰਕੇ ਜ਼ਰੂਰ ਆਉਂਦੇ ਸਨ। ਇੱਕ ਦਿਨ ਉੱਥੋਂ ਕੋਈ ਵੈਸੇ ਲੰਘਦਾ ਹੋਇਆ ਕੋਈ ਰੱਬ ਦਾ ਪਿਆਰਾ ਗੁਜ਼ਰਿਆ ਅਤੇ ਉਹਨੇ ਉਹਦੇ ਘਰ ਵਿੱਚੋਂ ਪ੍ਰਸ਼ਾਦਾ ਮੰਗਿਆ, ਮਿਲ ਤਾਂ ਗਿਆ ਪਰ ਵੇਖ ਕੇ ਪੁੱਛ ਲਿਆ ਵੀ ਇਹ ਸ਼ੀਸ਼ੇ ਤੂੰ ਆਪਣੇ ਘਰ ਦੀ ਕੋਣ ਵਿੱਚ 15-20 ਤੋੜ ਕੇ ਰੱਖੇ ਹੋਏ ਨੇ ਚਿਹਰਾ ਵੇਖਣ ਵਾਲੇ, ਇਹ ਕਿਉਂ ਰੱਖੇ ਨੇ? ਤਾਂ ਉਸ ਮਾਲਕ ਨੇ ਕਿਹਾ ਜੀ ਇਹ ਸ਼ੀਸ਼ੇ ਮੇਰੀ ਮਰਜ਼ੀ ਅਨੁਸਾਰ ਮੇਰਾ ਚਿਹਰਾ ਨਹੀਂ ਵਿਖਾਉਂਦੇ ਜਿਵੇਂ ਦਾ ਮੇਰਾ ਚਿਹਰਾ ਹੋਣਾ ਚਾਹੀਦਾ। ਕੀ ਕਹਿੰਦੇ ਨੇ? ਕਹਿਣ ਲੱਗੇ ਜਦੋਂ ਮੈਂ ਚਿਹਰੇ ਅੱਗੇ ਆਉਂਦਾ ਵਾਂ ਮੇਰਾ ਮੂੰਹ ਵਿੱਚ ਆਉਂਦਾ ਅਤੇ ਸ਼ੀਸ਼ਾ ਮੇਰਾ ਬੜਾ ਵਿਰੋਧੀ ਏ, ਮੇਰਾ ਰੰਗ ਵੀ ਕਾਲਾ ਦੱਸਦਾ ਹੈ, ਮੇਰੇ ਨੈਣ ਨਕਸ਼ ਵੀ ਭੈੜੇ ਦੱਸਦਾ ਹੈ, ਬੜਾ ਕਰੂਪ ਖਬਰ ਦਿੰਦਾ ਅੱਗੋਂ ਮੈਨੂੰ। ਤਾਂ ਉਹ ਜਦੋਂ ਵੀ ਸ਼ੀਸ਼ਾ ਵੇਖਦਾ ਸੀ ਉਹ ਆਪਣੇ ਬਦ ਰੂਪ ਨੂੰ ਦੇਖ ਕੇ, ਭੈੜੇ ਚਿਹਰੇ ਨੂੰ ਦੇਖ ਕੇ ਸ਼ੀਸ਼ੇ ਨੂੰ ਵੱਟਾ ਮਾਰ ਕੇ ਤੋੜ ਦਿੰਦਾ ਸੀ। ਇਹਨੇ ਕ੍ਰੋਧ ਵਿੱਚ, ਗੁੱਸੇ ਵਿੱਚ ਇਸ ਤਰ੍ਹਾਂ ਹੁੰਦਾ। ਆਦਮੀ ਦੇ ਪਾਗਲ ਹੋਣ ਦੀ ਸੰਭਾਵਨਾ ਤੇ ਬੜੀ ਹੈ ਨਾ ਸੰਸਾਰ ਵਿੱਚ। ਇੱਥੇ ਤਾਂ ਥੋੜੇ ਜਿਹਾ ਲੋਕ ਤੇ ਪਾਗਲ ਉਹ ਨੇ ਜਿਹੜੇ ਪਾਗਲ ਹੈਣ ਅਸਲ ਵਿੱਚ, ਜਿਨ੍ਹਾਂ ਦਾ ਦਿਮਾਗ ਠੀਕ ਨਹੀਂ। ਪਰ ਉਹਨਾਂ ਪਾਗਲਾਂ ਦੀ ਤਾਦਾਦ ਬਹੁਤ ਜ਼ਿਆਦਾ ਜਿਨ੍ਹਾਂ ਦਾ ਦਿਮਾਗ ਠੀਕ ਹੈ ਤੇ ਉਹ ਵੈਸੇ ਪਾਗਲ ਹੋ ਗਏ ਨੇ। ਇਸ ਤਰ੍ਹਾਂ ਦੇ ਬਹੁਤ ਤੁਸੀਂ ਵੇਖੋਗੇ ਟੀਵੀ ਤੇ ਸਕਰੀਨ ਤੇ ਮੈਚ ਚੱਲਦਾ, ਜੇ ਕਿਤੇ ਆਪਣੇ ਵਾਲਾ ਪਾਸਾ ਹਾਰਦਾ ਦਿਸਿਆ। ਕਈ ਮੈਂ ਐਸੀਆਂ ਖਬਰਾਂ ਪੜ੍ਹੀਆਂ ਕਿ ਟੀਵੀ ਤੋੜ ਦਿੱਤਾ ਹੈ। ਤਾਂ ਇਹ ਪਾਗਲਪਨ ਦੀ ਨਿਸ਼ਾਨੀ ਹੈ ਨਾ, ਚੰਗੇ ਭਲੇ ਪਾਗਲ। ਤਾਂ ਇਸ ਤਰ੍ਹਾਂ ਉਹ ਸ਼ੀਸ਼ੇ ਤੋੜ ਦਿੰਦਾ ਸੀ। ਉਹਨੇ ਕਿਹਾ ਵੀ ਇਹ ਮੈਂ 5-7 ਸ਼ੀਸ਼ੇ ਹਰ ਰੋਜ਼ ਤੋੜਨਾ, ਕਿਉਂਕਿ ਇਹ ਮੇਰੇ ਬਾਰੇ ਦੱਸ ਦਿੰਦੇ ਨੇ। ਉਹਨੇ ਕਿਹਾ ਵੀ ਤੇਰੇ ਵੱਸ ਦੀ ਗੱਲ ਨਹੀਂ ਹੈ, ਤੇ ਸਾਰਿਆਂ ਘਰਾਂ 'ਚ ਟੁੱਟਦੇ ਨੇ। ਆਦਮੀ ਜਿਵੇਂ ਦਾ ਹੈ ਉਹ ਆਪਣੀ ਗਲਤੀ ਨੂੰ ਕਦੀ ਪ੍ਰਵਾਨ ਨਹੀਂ ਕਰਦਾ, ਉਹ ਆਪਣੀ ਗਲਤੀ ਨੂੰ ਠੀਕ ਸਿੱਧ ਕਰਨ ਦਾ ਯਤਨ ਕਰਦਾ ਤੇ ਹਮੇਸ਼ਾ ਤੂੰ ਤੇ ਮਿੱਤਰਾ ਬਹੁਤ ਚੰਗਾ ਕਰਨਾ, ਸ਼ੀਸ਼ੇ ਤੋੜ ਲੈਣਾ। ਮੈਂ ਤੇ ਘਰਾਂ ਵਿੱਚ ਲੋਕਾਂ ਨੂੰ ਦੇਖਣਾ, ਉਹ ਤੇ ਇੱਕ ਦੂਜੇ ਦੇ ਮਾਣੀ ਤੋੜੀ ਜਾ ਰਹੇ ਨੇ, ਵੱਟੇ ਮਾਰ ਮਾਰ ਕੇ, ਸ਼ਬਦਾਂ ਦੁਆਰਾ, ਕਿਸੇ ਤਰੀਕੇ ਦੁਆਰਾ। ਤਾਂ ਜਿਵੇਂ ਦਾ ਆਦਮੀ ਹੈ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਦਾ ਮੰਨਣ ਲਈ ਤਿਆਰ ਨਹੀਂ, ਆਪਣੇ ਆਪ ਨੂੰ ਚੰਗਾ ਸਿੱਧ ਕਰਦਾ, ਆਪਣੇ ਆਪ ਨੂੰ ਮਹਾਨ ਕਹਿੰਦਾ। ਆਪਸ ਕੋ ਦੀਰਘ ਕਰ ਜਾਣਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਵੀ ਦੁੱਖ ਕਿਉਂ ਹੈ ਸੰਸਾਰ ਅੰਦਰ। ਹਜ਼ੂਰ ਨੇ ਕਿਹਾ ਸਾਰੇ ਕਹਿੰਦੇ ਮੈਂ ਬਹੁਤ ਵੱਡਾ, ਅਵਰਨ ਕੋ ਲਗ ਮਾਤ, ਦੂਜੇ ਸਾਰੇ ਨਰਕ ਵਿੱਚ ਜਾਣਗੇ, ਮੈਂ ਬਹੁਤ ਮਹਾਨ, ਮੇਰੇ ਵਰਗਾ ਕੋਈ ਨਹੀਂ ਹੈ। ਤਾਂ ਇਹ ਜਿਹੜੀ ਮਨ ਦੀ ਪ੍ਰਸਥਿਤੀ ਹੈ ਨਾ ਸ਼ੀਸ਼ੇ ਤੋੜਨ ਵਾਲੀ, ਇਹ ਉਸੇ ਚੀਜ਼ ਵਿੱਚੋਂ ਨਿਕਲੀ ਕਿ ਜਿਵੇਂ ਦਾ ਮੈਨੂੰ ਸਰੀਰ ਮਿਲਿਆ ਉਹ ਵੀ ਠੀਕ ਨਹੀਂ ਹੈ, ਜਿਵੇਂ ਦਾ ਮੈਨੂੰ ਮਨ ਮਿਲਿਆ ਉਹ ਵੀ ਠੀਕ ਨਹੀਂ ਹੈ, ਜਿਵੇਂ ਦਾ ਮੈਨੂੰ ਘਰ ਮਿਲਿਆ ਉਹ ਵੀ ਠੀਕ ਨਹੀਂ ਹੈ, ਜਿਵੇਂ ਦਾ ਮੈਨੂੰ ਪਰਿਵਾਰ ਮਿਲਿਆ ਉਹ ਵੀ ਠੀਕ ਨਹੀਂ ਹੈ, ਸਭ ਕੁਝ ਗਲਤ ਹੈ, ਠੀਕ ਹਾਂ ਤੇ ਸਿਰਫ ਮੈਂ ਹੀ ਹਾਂ। ਇੱਥੇ ਸਾਰੀ ਗਲਤੀ ਸ਼ੁਰੂ ਹੋ ਗਈ ਜੀਵਨ। ਇਹ ਹੁਕਮ ਰਜਾਈ ਚੱਲਣ ਤੋਂ ਦੂਰ ਦੀ ਗੱਲ ਹੈ, ਇਹ ਸਿੱਖੀ ਤੋਂ ਦੂਰ ਜਿਉਣ ਦੀ ਗੱਲ ਹੈ ਕਿ ਬੰਦਾ ਜੀਵਨ ਵਿੱਚ ਵਾਪਰ ਰਹੀ ਹਰ ਇੱਕ ਘਟਨਾ ਦੇ ਵਿਰੋਧ ਵਿੱਚ ਰਹਿੰਦਾ, ਸਾਰੀ ਉਮਰ ਦੁਖੀ ਰਹਿੰਦਾ ਹੈ। ਤਾਂ ਇਸ ਤਰ੍ਹਾਂ ਜਿਹੜਾ ਪ੍ਰਵਾਨ ਨਹੀਂ ਕਰਦਾ ਜ਼ਿੰਦਗੀ ਦੇ ਅੰਦਰ, ਮੈਂ ਬੇਨਤੀ ਕਰਾਂ ਵੀ ਸ਼ਰਧਾ ਨਾ ਟੁੱਟ ਜਾਏ, ਨਾ ਕਿਸੇ ਪਾਠ ਨੇ ਕੋਈ ਸਵਾਰਨਾ ਸਾਡਾ, ਨਾ ਕਿਸੇ ਅਰਦਾਸ ਨੇ ਕੋਈ ਸਵਾਰਨਾ। ਹਾਂ, ਆਰਜ਼ੀ ਤੌਰ 'ਤੇ ਗੁਰੂ 'ਤੇ ਨਾ ਨਹੀਂ ਨਾ ਕਰਦਾ, ਦੁੱਖ ਆਵੇਗਾ ਤੁਸੀਂ ਅਰਦਾਸ ਕਰਾਓ, ਪਾਠ ਕਰਾਓ, ਦੇਗ ਕਰਾਓ, ਅਤੇ ਸਤਿਗੁਰੂ ਨੂੰ ਪਤਾ ਹੈ ਵੀ ਜਿਹਦੇ ਨਾਲ ਦੁੱਖ ਹਟਦਾ ਉਹ ਦਵਾਈ ਇਹਨੇ ਖਾਣੀ ਨਹੀਂ, ਮੇਰੇ ਕੋਲੋਂ ਮੰਗ ਰਿਹਾ ਦੁੱਖ ਹਟ ਜਾਏ। ਗੁਰੂ ਫਿਰ ਵੀ ਪੈਜ ਰੱਖਦਾ ਵੀ ਚੱਲ 2-4-10 ਵੀ ਦਿਨਾਂ ਵਾਸਤੇ ਹਟਾ ਦਿਆਂਗਾ, 10 ਵੀ ਦਿਨਾਂ ਵਾਸਤੇ ਤੇਰਾ ਮੈਂ ਕਾਰਜ ਰਾਸ ਕਰ ਦੇਣਾ, ਮਿੱਤਰਾ ਸਦਾ ਵਾਸਤੇ ਨਹੀਂ ਰਹਿਣਾ, ਕਿਉਂਕਿ ਤੂੰ ਮੇਰੇ ਕੋਲ ਆਇਆ ਵੀ ਮੇਰੀ ਜ਼ਿੰਦਗੀ ਵਿੱਚੋਂ ਸਾਰੇ ਕੰਡੇ ਮੁੱਕ ਜਾਣ, ਮੇਰੀ ਜ਼ਿੰਦਗੀ ਦੇ ਵਿੱਚੋਂ ਸਾਰੇ ਕਿੱਕਰ ਮੁੱਕ ਜਾਣ। ਬਾਬਾ ਫਰੀਦ ਜੀ ਨੇ ਕਿਹਾ ਕਿ ਲੋੜੈ ਦਾਖ ਬਿਜੋਰੀਆਂ, ਬੀਜ ਕਿੱਕਰ ਬੀਜਾ ਜੱਟ, ਹੰਡੈ ਉਨ ਚਾਹੁੰਦਾ ਹੈ, ਪੈਂਦਾ ਲੋੜੈ ਪੱਟ। ਉਹ ਜਿਹੜਾ ਜ਼ਿਮੀਦਾਰ ਹੈ ਕਿੱਕਰ ਬੀਜਦਾ ਹੈ ਅਤੇ ਕਿਸੇ ਦੇ ਖੇਤ ਵਿੱਚ ਕਿੱਕਰ ਸੀ ਜਿਹਨੂੰ ਬੜੀ ਲੰਬੀਆਂ ਸੂਲਾਂ ਲੱਗਦੀਆਂ, ਉਹਨੇ ਕਿਸੇ ਦੀ ਇੱਕ ਵਾਰੀ ਸਹਾਇਤਾ ਲਈ ਆਪਣੇ ਮਿੱਤਰ ਦੀ, ਆਪਣੇ ਭਰਾ ਦੀ, ਵੀ ਮੇਰੇ ਖੇਤ ਵਿੱਚ ਕਿੱਕਰਾਂ ਦੇ ਰੁੱਖ ਬੜੇ ਨੇ, ਮੇਰੀ ਸਹਾਇਤਾ ਕਰ, ਮੈਂ ਪੁੱਟ ਦੇਣੇ ਨੇ। ਜਦੋਂ ਮੈਂ ਆਪਣੇ ਖੇਤ ਵਿੱਚ ਵਾਹੀ ਖੇਤੀ ਕਰਨਾ, ਵਾਪਸ ਮੁੜਦਿਆਂ ਨੂੰ 2-4 ਸੂਲਾਂ ਮੇਰੇ ਪੈਰਾਂ ਨੂੰ ਜ਼ਰੂਰ ਲੱਗ ਜਾਂਦੀਆਂ, ਤੂੰ ਮੇਰੇ ਸਹਾਇਤਾ ਕਰ, ਮੈਂ ਆਪਣੇ ਖੇਤ ਵਿੱਚੋਂ ਕਿੱਕਰ ਪੁੱਟ ਦੇਣੇ ਨੇ। ਉਹਨੇ ਕਿਹਾ ਕੋਈ ਗੱਲ ਨਹੀਂ, ਮੈਂ ਸਹਾਇਤਾ ਕਰ ਦਿਆਂਗਾ। ਤਾਂ ਉਹ ਵੀ ਨਾਲ ਉਹ ਹੋਰ ਆਦਮੀ ਲੈ ਕੇ ਆ ਗਿਆ, 10-20 ਜਣਿਆਂ ਨੇ ਇੱਕ ਦਿਨ ਵਿੱਚ ਉਹਦੇ ਖੇਤ ਵਿੱਚ ਜਿਹੜੇ 5-7 ਕਿੱਕਰਾਂ ਦੇ ਬੂਟੇ ਸਨ ਪੁੱਟ ਦਿੱਤੇ, ਸਾਰੇ ਬਾਹਰ ਲੈ ਗਏ, ਸਾਰੀਆਂ ਸੂਲਾਂ ਜਿਹੜੀਆਂ ਚੁੱਕ ਦਿੱਤੀਆਂ। ਬੜਾ ਖੁਸ਼, ਔਰ ਇਹ ਵੀ ਕਿ ਹੁਣ ਖੇਤ ਵਿੱਚੋਂ ਮੈਨੂੰ ਸੂਲ ਨਹੀਂ ਲੱਗੇਗੀ ਕਦੀ। ਉਹ ਤਾਂ ਪੁੱਟ ਕੇ ਚਲੇ ਗਿਆ ਇੱਕ ਦਿਨ, ਪਰ ਹੁਣ ਉਹਦੀ ਆਦਤ ਦਾ ਕੌਣ ਇਲਾਜ ਕਰੇ ਜਿਹਨੇ ਆਪਣੀ ਜੇਬ ਹੀ ਕਿੱਕਰਾਂ ਦੇ ਬੀਜ ਨਾਲ ਭਰੀ ਹੋਈ ਸੀ। ਉਹਦੀ ਆਦਤ ਸੀ ਦੋ ਚਾਰ ਬੀਜ ਜ਼ਰੂਰ ਬੀਜਣੇ ਕਿੱਕਰ ਦੇ ਹਰ ਰੋਜ਼। ਉਹਨੂੰ ਕੌਣ ਹਟਾਉਂਦਾ? ਪੁੱਟਣ ਵਾਲਿਆਂ ਨੇ ਤੇ ਰੁੱਖ ਪੁੱਟੇ, ਬੀਜ ਥੋੜੀ ਕੱਢੇ ਸੰਜੇਬ ਵਿੱਚ। ਅਸੀਂ ਗੁਰੂ ਕੋਲ ਆਉਂਦੇ ਹਾਂ ਵੀ ਸਾਨੂੰ ਦੁੱਖਾਂ ਦੇ ਕੰਡੇ ਵੱਜਦੇ ਨੇ ਪਏ, ਸਾਨੂੰ ਦੁੱਖ ਬੜੇ ਨੇ, ਸਾਡੇ ਨਾਲ ਅਨਿਆਂ ਬੜਾ ਹੈ, ਸਾਡੇ ਨਾਲ ਧੱਕਾ ਬਹੁਤ ਹੋ ਰਿਹਾ। ਤਾਂ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ, ਕਰਮਾਂ ਦੇ ਜਿਹੜੇ ਕਿੱਕਰ ਨੇ ਉਹਨਾਂ ਨੂੰ ਪੁੱਟਦੇ ਨੇ। ਗੁਰੂ ਸਹਾਇਤਾ ਕਰਕੇ ਮਨੁੱਖ ਦੇ ਜੀਵਨ ਦੇ ਦੁੱਖਾਂ ਦੇ ਕੰਡੇ ਕੱਢ ਦਿੰਦਾ ਹੈ। ਇੱਕ ਵਾਰੀ ਉਹ ਰੁੱਖ ਖਤਮ ਹੋ ਜਾਂਦੇ ਨੇ, ਪਰ ਉਹ ਇੱਕ ਗੱਲ ਕਹਿੰਦਾ ਹੈ ਵੀ ਸੱਜਣਾ ਪਹਿਲੇ ਤੇਰੇ ਰੁੱਖ ਮੈਂ ਪੁੱਟ ਦਿੱਤੇ, ਅੱਗੋਂ ਖਿਆਲ ਰੱਖੀ ਹੋਰ ਨਾ ਬੀਜੀ ਕਿੱਕਰ ਦੇ ਬੀਜ। ਇੱਕ ਗੱਲ ਕਹਿੰਦਾ ਹੈ ਵੀ ਸੱਜਣਾ ਪਹਿਲੇ ਤੇਰੇ ਰੁੱਖ ਮੈਂ ਪੁੱਟ ਦਿੱਤੇ, ਅੱਗੋਂ ਖਿਆਲ ਰੱਖੀ ਹੋਰ ਨਾ ਬੀਜੀ ਕਿੱਕਰ ਦੇ ਬੀਜ। ਪਰ ਬੰਦੇ ਦੇ ਮਨ ਦਾ ਕੀ ਇਲਾਜ ਹੈ ਜਿਹਨੇ ਆਪਣੀ ਜੇਬ ਭਰੀ ਹੋਈ ਇਹਨਾਂ ਕਿੱਕਰ ਦੇ ਕੰਡਿਆਂ ਦੇ ਨਾਲ, ਤੇ ਮੁਲਾਇਮ ਵੀ ਬੜੇ ਨੇ ਉਹਦੀਆਂ ਫਲੀਆਂ। ਤੁਸੀਂ ਵੇਖਣਾ ਜਦੋਂ ਕਿੱਕਰ ਬੀਜਿਆ ਜਾਂਦਾ ਹੈ ਉਹਦੇ ਬੀਜ ਤੇ ਹੱਥ ਮਾਰ ਕੇ ਵੇਖਣਾ, ਬੜਾ ਮੁਲਾਇਮ, ਬੜਾ ਸਵਾਦ ਆਉਂਦਾ ਬੀਜਣ ਲੱਗਿਆ। ਜਦੋਂ ਆਦਮੀ ਕਿਸੇ ਨੂੰ ਦੁਖੀ ਕਰਦਾ ਹੈ ਉਦੋਂ ਉਹਨੂੰ ਖੁਦ ਨੂੰ ਬੜਾ ਸਵਾਦ ਆਉਂਦਾ ਹੈ, ਪਰ ਉਹਨੂੰ ਇਹ ਪਤਾ ਨਹੀਂ ਅੱਜ ਦਾ ਸਵਾਦ ਤੇਰੇ ਜੀਵਨ ਦਾ ਨਰਕ ਬਣ ਜਾਏਗਾ। ਇਹ ਤੇਰਾ ਜਿਹੜਾ ਮੁਲਾਇਮ ਲੱਗਦਾ ਹੈ ਨਾ ਕਿੱਕਰ ਦਾ ਬੀਜ, ਬੜਾ ਵੱਡਾ ਕਈ ਕੰਡਿਆਂ ਨਾਲ ਭਰਿਆ ਜਾਏਗਾ, ਫਿਰ ਤੂੰ ਗੁਰੂ ਕੋਲ ਆਏਗਾ ਜੀ ਪਾਠ ਕਰਾ ਦੇਣਾ ਦੁੱਖ ਕੱਟ ਦਿਓ। ਇਹਦੇ ਨਾਲ ਉਹ ਭਲਾ ਕੀ ਸੀ ਕਿ ਗੁਰੂ ਦੀ ਗੱਲ ਧਿਆਨ ਨਾਲ ਸੁਣ ਦੋ, ਗੁਰੂ ਦੀ ਗੱਲ ਦਾ ਅਭਿਆਸ ਕਰ ਦੋ ਜੀਵਨ ਵਿੱਚ, ਗੁਰੂ ਕੇ ਸ਼ਬਦ ਨੂੰ ਜਪ ਦੋ ਜੀਵਨ ਵਿੱਚ, ਉਸ ਤਰ੍ਹਾਂ ਜੀਵਨ ਜਿਉਣ ਦਾ ਯਤਨ ਕਰ ਦੋ, ਤੇ ਫਿਰ ਤੈਨੂੰ ਸਮਝ ਆ ਜਾਂਦੀ ਮੈਂ ਪੁਰਾਣੇ ਬੀਜ ਮੇਰੇ ਗੁਰੂ ਪੱਟ ਦਏਗਾ ਕਰਮਾਂ ਦੇ ਦੁੱਖਾਂ ਦੇ, ਅੱਗੋਂ ਮੈਂ ਹੁਣ ਬੀਜਣੇ ਨਹੀਂ। ਇਹ ਸਾਰੀ ਜਿਹੜੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੁਰੂ ਅਰਜਨ ਦੇਵ ਜੀ ਦੇ ਇੱਕ ਸ਼ਬਦ ਦੀਆਂ ਦੋ ਪੰਕਤੀਆਂ ਦੀ ਵਿਸਤਾਰ ਵਿਆਖਿਆ ਹੈ, ਜਿਹਦੇ ਵਿੱਚ ਹਜ਼ੂਰ ਨੇ ਕਿਹਾ ਕਿ ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਅਸੀਂ ਕਹਿੰਦੇ ਹਾਂ ਪਿਛਲੇ ਬਖਸ਼ ਲਵੋ, ਅਗਲਾ ਮਾਰਗ ਠੀਕ ਨਹੀਂ ਕਰਨਾ। ਉਸ ਆ ਦੁੱਖ ਕੱਟ ਦਿਓ, ਸਿਰ ਤੇ ਰੱਖੋ ਹੱਥ, ਗੁਰੂ ਕੋਲ ਗਏ, ਗੁਰਮੁਖਾਂ ਕੋਲ ਚਲੇ ਗਏ, ਰੱਖੋ ਸਿਰ ਤੇ ਹੱਥ, ਦੁੱਖ ਕੱਟ ਦਿਓ ਸਾਰੇ। ਪਰ ਇੱਕ ਗੱਲ ਖਿਆਲ ਰੱਖਣਾ, ਜਦੋਂ ਤੁਸੀਂ ਦੁੱਖ ਕੱਟਣੇ ਨੇ ਇੱਕ ਗੱਲ ਜ਼ਰੂਰ ਧਿਆਨ ਵਿੱਚ ਰੱਖ ਲੈਣਾ, ਦੁੱਖ ਮੇਰੇ ਕੱਟੇ ਜਾਣ, ਮੇਰੇ ਗੁਆਂਢੀ ਦੇ ਨਹੀਂ ਕੱਟੇ ਜਾਣੇ ਚਾਹੀਦੇ। ਇਸ ਤਰ੍ਹਾਂ ਦਾ ਸਵਾਰਥ ਹੈ, ਦੁੱਖ ਮੇਰੇ ਕੱਟੇ ਜਾਣ, ਜਿਹੜਾ ਮੇਰੇ ਬਿਲਕੁਲ ਨਾਲ ਹੈ ਉਹਦੇ ਉਸ ਤਰ੍ਹਾਂ ਹੀ ਰਹਿਣ ਬਰਕਰਾਰ। ਤਾਂ ਜੀਵਨ ਇੱਕ ਐਸੀ ਪ੍ਰਕਿਰਿਆ ਜੋ ਜੁੜਿਆ ਹੋਇਆ ਹੈ। ਜੇ ਆਦਮੀ ਆਪਣੇ ਵਾਸਤੇ ਸੁੱਖ ਮੰਗਦਾ, ਦੂਜਿਆਂ ਲਈ ਦੁੱਖ ਮੰਗਦਾ, ਕਦੀ ਉਹਨੂੰ ਮਿਲੇਗਾ ਨਹੀਂ, ਇਕੱਠਾ ਹੀ ਆਉਂਦਾ ਹੈ, ਇਕੱਠਾ ਹੀ ਚਲਾ ਜਾਂਦਾ ਹੈ। ਜਿੱਦਣ ਬੰਦਾ ਸਾਰੇ ਸੰਸਾਰ ਲਈ ਅਰਦਾਸ ਕਰਨੀ ਸ਼ੁਰੂ ਕਰ ਦੇਗਾ, ਜਿਹਦੇ ਵਿੱਚ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ, ਬਾਅਦ ਵਿੱਚ ਗੁਰਮੁਖਾਂ ਨੇ ਅਰਦਾਸ ਬਣਾਈ ਕਿ ਤੇਰੇ ਭਾਣੇ ਸਰਬੱਤ ਦਾ ਭਲਾ, ਜਿੱਦਣ ਬੰਦਾ ਸਾਰੇ ਸੰਸਾਰ ਦਾ ਭਲਾ ਮੰਗੇਗਾ ਉਦਣ ਉਹਦਾ ਭਲਾ ਹੋਏਗਾ, ਉਸ ਤੋਂ ਪਹਿਲਾਂ ਭਲਾ ਨਹੀਂ ਹੋ ਸਕਦਾ। ਪਰ ਆਦਮੀ ਦੀ ਕਮਜ਼ੋਰੀ ਇਹ ਹੈ ਉਹ ਆਪਣੇ ਆਪਣੇ ਵਾਸਤੇ ਚਾਹੁੰਦਾ ਹੈ, ਹਰ ਇੱਕ ਚੀਜ਼ ਦੀ ਉਹਨੇ ਆਪਣੇ ਕੋਲ ਦਬਾ ਕੇ ਰੱਖੀ ਹੋਈ ਹੈ, ਉਹ ਆਪਣੇ ਕੋਲ ਫੜ ਕੇ ਰੱਖਣਾ ਚਾਹੁੰਦਾ, ਸੁੱਖ ਵੀ ਚਾਹੁੰਦਾ ਹੈ ਵੀ ਪਰਮਾਤਮਾ ਵੀ ਆਵੇ ਤਾਂ ਉਹਨੂੰ ਵੀ ਆਪਣੇ ਕਿਤੇ ਨੇੜੇ ਰੱਖੋ, ਹੋਰ ਕਿਸੇ ਨਾਲ ਉਹਦੀ ਗੱਲ ਨਹੀਂ ਹੋਣੀ ਚਾਹੀਦੀ। ਤਾਂ ਇਸ ਢੰਗ ਦੇ ਨਾਲ ਸਤਿਗੁਰੂ ਨੇ ਬਾਬਾ ਫਰੀਦ ਜੀ ਨੇ ਬਚਨ ਕੀਤੇ ਕਿ ਕਿੱਕਰ ਬੀਜਦਾ ਹੈ ਜੱਟ, ਪਰ ਉਹ ਪਰਤ ਪਰਤ ਕੇ ਬੀਜੀ ਜਾਂਦਾ ਹੈ, ਪਰਤ ਪਰਤ ਕੇ ਉਸ ਕੰਮ ਨੂੰ ਕਰੀ ਜਾਂਦਾ ਹੈ ਜਿਹਦੇ ਨਾਲ ਦੁੱਖ ਪੈਦਾ ਹੁੰਦਾ। ਤਾਂ ਸਤਿਗੁਰੂ ਨੇ ਬਚਨ ਜੋ ਕੀਤੇ ਹਨ ਕਿ ਹੁਕਮ ਰਜਾਈ ਚੱਲਣਾ, ਜੀਵਨ ਵਿੱਚ ਜੋ ਕੁਝ ਵਾਪਰ ਰਿਹਾ ਹੈ ਜਿਵੇਂ ਦਾ ਤੈਨੂੰ ਗੁਰੂ ਦਾ ਹੁਕਮ ਹੈ, ਮੈਂ ਦੋ ਚੀਜ਼ਾਂ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ। ਪਹਿਲਾਂ ਗੁਰੂ ਦਾ ਹੁਕਮ ਮੰਨਣਾ ਪਏਗਾ, ਜੋ ਮੇਰਾ ਮਨ ਨਹੀਂ ਵੀ ਕਰਦਾ, ਗੁਰੂ ਦੇ ਹੁਕਮ ਹੈ ਵੀ ਇਸ ਤਰ੍ਹਾਂ ਤੂੰ ਕਰਨਾ ਹੈ, ਤੇ ਉਹ ਕੰਮ ਇਹਨੂੰ ਕਰਨਾ ਹੀ ਪਏਗਾ। ਪਹਿਲਾਂ ਜਦੋਂ ਇਸ ਤਰ੍ਹਾਂ ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗ੍ਰਹਿ ਕਹਿੰਦੇ ਨੇ ਘਰ ਨੂੰ, ਇਸ ਤਰ੍ਹਾਂ ਜਿਹੜਾ ਸਿੱਖ ਆਪਣੇ ਨਾ ਮਨ ਦੀ ਪਰਵਾਹ ਕਰੇ, ਨਾ ਸਰੀਰ ਦੀ ਪਰਵਾਹ ਕਰੇ, ਨਾ ਸਮਾਜ ਦੀ ਪਰਵਾਹ ਕਰੇ, ਜੋ ਕੁਝ ਗੁਰੂ ਨੇ ਕਿਹਾ ਉਹਨੂੰ ਮੰਨੀ ਜਾਏ, ਉਹਦੇ ਉੱਤੇ ਫੁੱਲ ਚੜਾਈ ਜਾਏ, ਔਰ ਉਹ ਵੀ ਮੰਨੀ ਜਾਏ ਜਿਹੜੀ ਗੱਲ ਉਹਦੀ ਸਮਝ ਵਿੱਚ ਨਾ ਵੀ ਆਵੇ, ਇੱਕ ਦਿਨ ਐਸਾ ਆਵੇਗਾ ਵੀ ਹੁਕਮ ਮੰਨਦਿਆਂ ਮੰਨਦਿਆਂ ਰਜਾ ਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਇਹ ਦੋ ਲਫ਼ਜ਼ ਨੇ, ਜਪਜੀ ਸਾਹਿਬ ਨੂੰ ਜਦੋਂ ਵੀ ਪੜੋਗੇ ਇਹਨਾਂ ਦੋਵਾਂ ਨੂੰ ਧਿਆਨ ਨਾਲ ਪੜ੍ਹਨਾ, ਹੁਕਮ ਰਜਾਈ, ਦੋ ਸ਼ਬਦ ਨੇ, ਬੜਾ ਫਰਕ ਇਹਨਾਂ ਵਿੱਚ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ, ਉਹਨੂੰ ਸਹਿਣਾ ਪਏਗਾ। ਗੁਰੂ ਅਰਜਨ ਦੇਵ ਜੀ ਦੇ ਕੋਲ ਦੋ ਸਿੱਖ ਆਏ, ਬੇਨਤੀ ਕੀਤੀ, ਮਹਾਰਾਜ ਤੁਹਾਡਾ ਉਪਦੇਸ਼ ਸੁਣ ਕੇ ਜਾਂਦੇ ਹਾਂ, ਇੱਥੇ ਥੋੜ੍ਹਾ ਜਿਹਾ ਅਸਰ ਰਹਿੰਦਾ ਹੈ, ਘਰ ਜਾਈਦਾ, ਮਨ ਨਹੀਂ ਮੰਨਦਾ, ਸਰੀਰ ਨਹੀਂ ਮੰਨਦਾ, ਸਮਾਜ ਨਹੀਂ ਮੰਨਦਾ, ਕੀ ਕਰੀਏ। ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਭਾਈ ਇਹ ਤਿੰਨੇ ਚੀਜ਼ਾਂ ਤੁਹਾਨੂੰ ਪਾਸੇ ਕਰਨੀਆਂ ਪੈਣਗੀਆਂ। ਸਮਾਜ ਨੂੰ ਪੁੱਛ ਕੇ ਜੇ ਕੋਈ ਕੰਮ ਕਰਨਾ ਤੇ ਕਾਮਯਾਬੀ ਵੱਲ ਧਿਆਨ ਨਾ ਰੱਖਣਾ ਨਹੀਂ ਹੋਏਗੀ ਕਾਮਯਾਬੀ। ਫਿਰ ਉਹਨਾਂ ਨੇ ਕਿਹਾ ਮਹਾਰਾਜ ਮਨ ਨਹੀਂ ਮੰਨਦਾ, ਸਰੀਰ ਨਹੀਂ ਮੰਨਦਾ, ਤੇ ਸਤਿਗੁਰਾਂ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਕੰਮ ਕੀ ਕਰਦੇ ਹੋ? ਕਹਿੰਦੇ ਸਾਡਾ ਕੰਮ ਘੋੜਿਆਂ ਦਾ, ਸੁਦਾਗਰ ਹਾਂ ਅਸੀਂ, ਘੋੜੇ ਖਰੀਦਣੇ ਤੇ ਵੇਚਣੇ। ਹਜ਼ੂਰ ਨੇ ਕਿਹਾ ਤੁਹਾਡਾ ਘੋੜਾ ਬਿਮਾਰ ਹੋ ਜਾਏ ਫਿਰ ਕੀ ਕਰਦੇ ਹੋ? ਕਹਿਣ ਲੱਗੇ ਅਸੀਂ ਉਹਨੂੰ ਦਵਾਈ ਦਿੰਦੇ ਹਾਂ। ਕਿਵੇਂ ਦਿੰਦੇ ਹੋ? ਕਹਿਣ ਲੱਗੇ ਅਸੀਂ ਘੋੜਿਆਂ ਦੇ ਉਸ ਅਸਤ ਬਲ ਦੇ ਅੰਦਰ, ਵਾੜੇ ਦੇ ਅੰਦਰ ਦੋ ਵੱਡੀਆਂ ਵੱਡੀਆਂ ਲੱਕੜਾਂ ਗੱਡੀਆਂ ਨੇ, ਘੋੜਿਆਂ ਨੂੰ ਬੰਨ ਲਈਦਾ ਹੈ ਰੱਸਿਆਂ ਨਾਲ। ਫਿਰ ਕੀ ਕਰਦੇ ਹੋ? ਕਹਿਣ ਲੱਗੇ ਫਿਰ ਬੰਨ ਕੇ ਉਹਨਾਂ ਦਾ ਮੂੰਹ ਉੱਚਾ ਚੁੱਕਣਾ ਪੈਂਦਾ ਹੈ, ਫਿਰ ਉਹਨਾਂ ਦੇ ਮੂੰਹ ਵਿੱਚ ਜਿਹੜੀ ਦਵਾਈ ਹੈ ਉਹ ਧੱਕੇ ਨਾਲ ਪਾਉਣੀ ਪੈਂਦੀ, ਆਪ ਨਹੀਂ ਖਾਂਦੇ ਉਹ ਬੜੀ ਮੁਸ਼ਕਲ ਨਾਲ। ਤੇ ਜਦੋਂ ਉਹਨਾਂ ਦੇ ਮੂੰਹ ਵਿੱਚ ਦਵਾਈ ਪਾਈ ਦੀਏ, ਦਵਾਈ ਪਾਉਣ ਤੋਂ ਬਾਅਦ ਵੀ ਉਹਨਾਂ ਦੇ ਮੂੰਹ ਨੂੰ ਬੰਦ ਕਰਕੇ ਰੱਖਣਾ ਪੈਂਦਾ, ਨਹੀਂ ਤੇ ਉਹ ਵਾਪਸ ਵੀ ਕਰ ਦਿੰਦੇ ਨੇ। ਹਜ਼ੂਰ ਨੇ ਕਿਹਾ ਫਿਰ ਘੋੜੇ ਤੇ ਦੋ ਚਾਰ ਦਿਨਾਂ ਦੇ ਬਿਮਾਰ ਹੁੰਦੇ ਨੇ, ਜਿਸ ਮਨ ਦੀ ਤੁਸੀਂ ਗੱਲ ਕਰਦੇ ਹੋ ਮੰਨਦਾ ਨਹੀਂ ਤੇ ਕਈ ਜਨਮਾਂ ਦਾ ਬਿਮਾਰ ਹੈ, ਇਹ ਆਪਣੇ ਆਪ ਦਵਾਈ ਖਾ ਲਏਗਾ ਨਾਮ ਦੀ? ਇਹ ਆਪਣੇ ਆਪ ਧਰਮ ਦੀ ਗੱਲ ਸੁਣ ਲਏਗਾ ਧਿਆਨ ਦੇ ਨਾਲ? ਕਿੱਥੇ ਸੁਣੇਗਾ। ਤਾਂ ਇਹ ਘੋੜੇ ਵਰਗਾ, ਉਸ ਵਰਗਾ ਜੀਵਨ ਹੈ ਅੜੀਅਲ। ਤਾਂ ਜੇ ਉਹਨੂੰ ਤੰਦਰੁਸਤ ਕਰਨਾ ਹੈ, ਠੀਕ ਕਰਨਾ ਹੈ, ਸਿੱਧੇ ਰਾਹ ਤੇ ਤੋਰਨਾ, ਤੇ ਪਹਿਲਾਂ ਤੁਹਾਡਾ ਨਾ ਮਨ ਮੰਨਣਾ ਤੇ ਨਾ ਤੁਹਾਡਾ ਸਰੀਰ ਮੰਨੇਗਾ, ਇਹਨੂੰ ਧੱਕੇ ਨਾਲ ਦਵਾਈ ਦੇਣੀ ਪਏਗੀ ਸਿੱਧੇ ਰਾਹ ਤੇ ਚਲਾਉਣ ਵਾਸਤੇ, ਇਹਦੇ ਉੱਤੇ ਹੁਕਮ ਚਾੜਨਾ ਪਏਗਾ ਗੁਰੂ ਦਾ, ਭਾਵੇਂ ਉਹ ਮੰਨੇ ਭਾਵੇਂ ਨਾ ਮੰਨੇ। ਮਨ ਵੇਚੈ ਸਤਿਗੁਰ ਕੇ ਪਾਸ, ਮਨ ਗੁਰੂ ਦੇ ਕੋਲ ਵੇਚ ਦਿੱਤਾ। ਹੁਣ ਸਾਡੀ ਇੱਕ ਵਸਤੂ ਸੀ, ਕੋਈ ਗੱਡੀ ਹੈ, ਕੋਈ ਵੀ ਚੀਜ਼ ਹੈ, ਮਕਾਨ ਹੈ, ਜਿੰਨਾ ਚਿਰ ਵੇਚੀ ਨਹੀਂ ਉਹਨਾਂ ਚਿਰ ਸਾਡਾ ਅਧਿਕਾਰ। ਜਿੱਦਣ ਵੇਚ ਦਿੱਤੀ, ਇੱਕ ਬੰਦੇ ਨੂੰ ਗੱਡੀ ਵੇਚ ਦਿੱਤੀ, ਪਰਤ ਕੇ ਕਿਹਾ ਜੀ ਦੇਖ ਕੇ ਚਲਾਉਣੀ, ਤਾਂ ਉਹ ਕਹੇਗਾ ਵੀ ਤੂੰ ਤਾਂ ਵੇਚ ਦਿੱਤੀ, ਤੇਰਾ ਕੀ ਕੰਮ ਹੈ? ਤਾਂ ਮਨ ਨੂੰ ਦਿੱਤਾ ਵੇਚ ਗੁਰੂ ਕੋਲ, ਜਦੋਂ ਗੁਰੂ ਕੋਲ ਮਨ ਨੂੰ ਵੇਚ ਦਿੱਤਾ ਤਾਂ ਫਿਰ ਸਿੱਖ ਇਹ ਗੱਲ ਕਵੇ ਮੇਰਾ ਮਨ ਨਹੀਂ ਮੰਨਦਾ, ਇਹ ਉਹਦੀ ਮੂਰਖਤਾ ਹੋ ਸਕਦੀ, ਸੱਚਾਈ ਨਹੀਂ ਹੈ। ਮਨ ਵੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ, ਜਿੰਨੇ ਕਾਰਜ ਨੇ, ਜਿੰਨੇ ਕੰਮ ਨੇ, ਪਹਿਲਾਂ ਨਹੀਂ ਰਾਸ ਹੋਣਗੇ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਾਰਜ ਰਾਸ ਕਰਨ ਵਾਸਤੇ ਬੜੇ ਯਤਨ ਉਪਰਾਲੇ ਕਰ ਲਏ, ਉਹਨਾਂ ਨੂੰ ਜਾ ਕੇ ਪੁੱਛ ਲੈਣਾ ਚਾਹੀਦਾ ਹੈ। ਜਿਨ੍ਹਾਂ ਉਪਰਾਲਿਆਂ ਵੱਲ ਅਸੀਂ ਕਮਰ ਕੱਸ ਕਰਕੇ ਤਿਆਰ ਹੋ ਰਹੇ ਹਾਂ, ਪਹਿਲਿਆਂ ਨੇ ਕਰਕੇ ਵੇਖ ਲਿਆ, ਅਸੀਂ ਹੁਣ ਤਿਆਰੀ ਕਰ ਰਹੇ ਹਾਂ ਅੱਗੋਂ, ਉਹਨਾਂ ਤੋਂ ਨਹੀਂ ਹੋਇਆ ਸਿੱਧ ਇਸ ਤਰ੍ਹਾਂ ਕੁਝ, ਅਸੀਂ ਕਰਾਂਗੇ। ਉਹ ਤਾਂ ਆ ਗਏ ਸਿਰ ਫੜ ਕੇ ਵਾਪਸ, ਕੁਝ ਨਹੀਂ ਮਿਲਿਆ ਉੱਥੋਂ, ਪ੍ਰਾਪਤੀ ਨਹੀਂ ਉਸ ਜੀਵਨ ਦੇ ਵਿੱਚੋਂ ਕੁਝ। ਮੈਂ ਬੜੇ ਬੜੇ ਬਜ਼ੁਰਗਾਂ ਦੇ ਕੋਲ ਬੈਠ ਕੇ, ਜਿਨ੍ਹਾਂ ਦੀ ਉਮਰ 80 ਸਾਲ 90 ਸਾਲ ਦੀ ਏ, ਉਹਨਾਂ ਨੇ 50-50 ਸਾਲ ਲਾ ਦਿੱਤੇ ਨੇ। ਚਲੋ ਇਹਦਾ ਅਰਥ ਇਹ ਨਹੀਂ ਕਿ ਬੰਦੇ ਨੂੰ ਕੰਮ ਕਾਰੋਬਾਰ ਨਹੀਂ ਕਰਨਾ ਚਾਹੀਦਾ ਜਾਂ ਉਹ ਯਤਨ ਨਾ ਕਰੇ ਸੰਸਾਰਕ ਤੌਰ 'ਤੇ, ਪਰ ਇਹ ਸਮਝ ਲੈਣਾ ਇਹਦੇ ਵਿੱਚੋਂ ਕੋਈ ਤ੍ਰਿਪਤੀ ਜਾਂ ਬਾਅਦ ਵਿੱਚ ਸਾਨੂੰ ਪਰਿਵਾਰ ਵੱਲੋਂ ਸਰੋਪਾ ਮਿਲ ਜਾਏਗਾ, ਸੰਭਾਵਨਾ ਨਾ ਕਰਨੀ, ਕੁਝ ਨਹੀਂ ਮਿਲੇਗਾ। ਉਹ ਕਹਿ ਦੇਣਗੇ ਅਖੀਰ ਨੂੰ ਵੀ ਹੁਣ ਤੁਹਾਡਾ ਵਕਤ ਵੀ ਆ ਗਿਆ, ਤੁਸੀਂ ਚਲੋ ਪਾਸੇ ਹੋ ਜਾਓ, ਤੁਹਾਨੂੰ ਛੱਡਣਾ ਪਏਗਾ, ਉੱਥੇ ਕੁਝ ਨਹੀਂ ਹੋਵੇਗਾ। ਬਸ ਇੱਕੋ ਇੱਕ ਚੀਜ਼ ਹੈ ਮੈਂ ਕੱਲ੍ਹ ਵੀ ਇੱਕ ਥਾਂ 'ਤੇ ਵਿਆਖਿਆ ਕਰ ਰਿਹਾ ਸੀ, ਬੜੇ ਬੜੇ ਵੱਡੇ ਸ਼ੋਰੂਮ ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀ, ਅਰਬਾਂਪਤੀ ਲੋਕ ਹੋਣਗੇ ਜਿਹੜੇ ਬੈਠੇ ਸਨ। ਤਾਂ ਮੇਰੇ ਮਨ ਵਿੱਚ ਖਿਆਲ ਹੋਇਆ, ਸਾਹਮਣੇ ਵਾਲੀ ਦੁਕਾਨ ਉੱਥੇ ਇੱਕ ਬਜ਼ੁਰਗ ਦੀ ਫੋਟੋ ਲੱਗੀ ਹੋਈ ਸੀ, ਉੱਤੇ ਫੁੱਲ ਪਾਏ ਹੋਏ ਸਨ, ਉਹ ਵੀ ਸੁੱਕ ਗਿਆ ਬਿਲਕੁਲ ਬੇਰੌਣਕ। ਤਾਂ ਮੈਂ ਉੱਥੇ ਕਿਹਾ ਵੀ ਆਹ ਜਿਹੜੀ ਫੋਟੋ ਲੱਗੀ ਕਦੀ ਇਹਨਾਂ ਦੀ ਸੀ ਇਹ ਦੁਕਾਨ, ਅੱਜ ਤਾਂ ਸਿਰਫ ਫੋਟੋ ਵਾਸਤੇ ਹੈ ਥਾਂ ਇਹਨਾਂ ਕੋਲ, ਇੱਥੇ ਹੋਰ ਇਹਨਾਂ ਦਾ ਕੋਈ ਸੰਬੰਧ ਨਹੀਂ ਹੈ। ਤਾਂ ਫੁੱਲ ਵੀ ਪੁਰਾਣੇ, ਉਹ ਵੀ ਨਹੀਂ ਬਦਲਦਾ ਕੋਈ ਹਰ ਰੋਜ਼, ਕੌਣ ਕਰੇਗਾ, ਕੌਣ ਖਰੀਦੇਗਾ ਹਰ ਰੋਜ਼ ਇਹਨੂੰ ਫੁੱਲ ਪਾਉਣ ਵਾਸਤੇ। ਚਲੋ ਠੀਕ, ਉਹ ਵੀ ਚੱਲ ਜਾਣਗੇ, ਸੁੱਕ ਜਾਂਦੇ ਫੁੱਲ ਵੀ। ਤਾਂ ਇਹਦੇ ਵਿੱਚ ਕਦੀ ਗੁਰੂ ਸਾਹਿਬ ਜੀ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਪ੍ਰਯੋਜਨ ਹੈ ਕਿ ਬੰਦੇ ਦੇ ਦਿਮਾਗ ਵਿੱਚੋਂ ਇਹ ਭੁਲੇਖਾ ਕੱਢ ਦਿੱਤਾ ਜਾਏ ਕਿ ਇਹ ਸੰਸਾਰ ਦਾ ਸਿਲਸਿਲਾ ਤੇਰੀ ਜ਼ਿੰਦਗੀ ਦੀ ਤ੍ਰਿਪਤੀ ਦਾ ਸਾਧਨ ਬਣ ਜਾਏਗਾ। ਨਹੀਂ ਬਣ ਸਕਦਾ, ਜ਼ਿੰਦਗੀ ਪਾਸ ਹੋ ਜਾਏਗੀ ਚੰਗੀ, ਚਾਰ ਟਕੇ ਹੋਣਗੇ, ਲੰਘ ਵਧੀਆ ਜਾਏਗੀ, ਇਹ ਗੱਲ ਪੱਕੀ ਹੈ। ਵਧੀਆ ਵੀ ਲੰਘ ਸਕਦੀ ਹੈ, ਮਾਇਆ ਗਰਕ ਵੀ ਕਰ ਸਕਦੀ, ਮਤ ਵੀ ਮਾਰ ਸਕਦੀ ਜ਼ਿਆਦੇ ਹੋ ਗਈ ਤਾਂ। ਪੂਰੀ ਪੂਰੀ ਰਹੀ ਤਾਂ ਜੀਵਨ ਚੱਲੇਗਾ, ਨਹੀਂ ਤਾਂ ਡੋਬ ਕੇ ਵੀ ਰੱਖ ਦੇਗੀ, ਨਹੀਂ ਤਾਂ ਕੋਲੂ ਦਾ ਬੈਲ ਵੀ ਬਣਾ ਦੇਗੀ, ਚੰਬੜ ਜਾਏਗਾ ਆਦਮੀ ਉਹਦੇ ਨਾਲ। ਕੋਈ ਮਾਇਆਧਾਰੀ ਬੰਦਾ ਧਾਰਮਿਕ ਬਣ ਜਾਏ ਬੜੀ ਮੁਸ਼ਕਲ ਗੱਲ ਹੈ, ਬਹੁਤਾਤ ਵਿੱਚ ਵੱਧ ਜਾਏ ਕਿਵੇਂ ਕਰੇਗਾ ਉਹ। ਮੈਨੂੰ ਇੱਕ ਪਰਿਵਾਰ ਨੇ ਕਿਹਾ ਸੀ ਕਿ ਇਸ ਬੱਚੇ ਨੂੰ ਸਮਝਾਓ ਤੁਸੀਂ, ਅਰਬਾਂਪਤੀ ਨੇ ਉਹ, ਇਹ ਗੁਰਦੁਆਰੇ ਜਾਣ ਲੱਗ ਪਿਆ ਸੀ ਅਤੇ ਕਥਾ ਬਹੁਤ ਸੁਣਦਾ ਹੈ, ਅਤੇ ਪਹਿਲਾਂ ਇਹ ਜਾਂਦਾ ਸੀ 10 ਘੰਟੇ ਦੁਕਾਨ 'ਤੇ, ਇਹਨੇ 4 ਘੰਟੇ ਘਟਾ ਦਿੱਤੇ, 6 ਘੰਟੇ ਕਰ ਦਿੱਤੇ, 4 ਘੰਟੇ ਉਹ ਬਾਣੀ ਪੜ੍ਹਦਾ, ਸਿਮਰਨ ਕਰਦਾ। ਮੈਂ ਪੁੱਛਿਆ ਵੀ ਕੀ ਗੱਲ, ਕਹਿਣ ਲੱਗਾ ਇਹਨਾਂ ਨੇ 15-15 ਘੰਟੇ ਲਾਏ ਨੇ, ਮੈਂ ਤਾਂ ਵੇਖਿਆ ਨਹੀਂ ਇਹਨਾਂ ਦਾ ਕੁਝ ਬਣਿਆ ਹੋਵੇ, ਮੈਂ 10 ਲਾਉਂਦਾ ਰਿਹਾ, ਮੈਨੂੰ ਪਤਾ ਹੈ ਵੀ ਜੋ ਕੁਝ ਮੈਨੂੰ 10 ਵਿੱਚ ਮਿਲਣਾ 6 ਵਿੱਚ ਵੀ ਮਿਲ ਜਾਣਾ ਹੈ, ਉਹਦੇ ਨਾਲ ਮੇਰਾ ਗੁਜ਼ਾਰਾ ਚੱਲਦਾ ਹੈ। ਅਤੇ ਮੈਨੂੰ ਸਮਝ ਆ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੀ 6 ਘੰਟਿਆਂ ਨਾਲ ਸਰਦਾ ਹੈ, ਕਿਉਂ ਜ਼ਿੰਦਗੀ ਬਰਬਾਦ ਕਰਨੀ, ਹੋਰ ਕੋਈ ਕੰਮ ਕਰਨਾ ਚਾਹੀਦਾ ਆਪਣੇ ਵਾਸਤੇ, ਇਹ ਤਾਂ ਆਉਣ ਵਾਲਿਆਂ ਵਾਸਤੇ ਜਿਹੜਾ ਮੈਂ ਕਰ ਰਿਹਾ, ਜਿਹਦੇ ਵਾਸਤੇ ਮੈਂ ਕਹਿੰਦਾ ਵੀ ਮੇਰੇ ਕੋਲ ਮਰਨ ਦਾ ਵੇਲ ਨਹੀਂ। ਗੁਰਦੁਆਰੇ ਕੌਣ ਜਾਏ ਜੀ? ਇੱਕ ਸੱਜਣ ਕਹਿੰਦੇ ਜੀ ਕੌਣ ਗੁਰਦੁਆਰੇ ਜਾਏ, ਕਹਿੰਦੇ ਸਾਡੇ ਕੋਲ ਤੇ ਕਹਿੰਦੇ ਰੋਟੀ ਖਾਣ ਦਾ ਵੀ ਵਕਤ ਨਹੀਂ ਹੈ, ਰੋਟੀ ਖਾਣ ਦਾ ਸਮਾਂ ਇੰਨਾ ਬਿਜੀ। ਤੇ ਮਾਇਆ ਅੱਧਾ ਸ਼ਹਿਰ ਖਰੀਦਣਾ ਚਾਹੁਣ ਤਾਂ ਖਰੀਦ ਸਕਦੇ ਨੇ, ਇੰਨੀ ਮਾਇਆ। ਸ਼ਬਦ ਇਹ ਕਹਿੰਦੇ ਰੋਟੀ ਖਾਣ ਦਾ ਵਕਤ ਨਹੀਂ, ਮੈਂ ਕਿਹਾ ਫਿਰ ਆਤਮ ਹੱਤਿਆ ਕਰ ਲਓ, ਜੇ ਰੋਟੀ ਨਹੀਂ ਖਾਣੀ ਕੰਮ ਕਾਹਦੇ ਵਾਸਤੇ ਕਰਨਾ ਹੈ? ਜੇ ਸਰੀਰ ਨੂੰ ਨਹੀਂ ਚਲਾਉਣਾ, ਜੇ ਤੁਹਾਡੇ ਕੋਲ ਸਰੀਰ ਦਾ ਰੈਸਟ ਵੀ ਨਹੀਂ, ਸਰੀਰ ਦਾ ਕੋਈ ਤੁਹਾਡੇ ਕੋਲ ਘੁੰਮਣ ਫਿਰਨ ਵਾਸਤੇ ਸਮਾਂ ਵੀ ਨਹੀਂ, ਤੁਸੀਂ ਸੈਰ ਵੀ ਨਹੀਂ ਕਰ ਸਕਦੇ, ਸਾਲ ਬਾਅਦ ਕਦੀ ਸ਼ਹਿਰ ਛੱਡ ਕੇ ਤੁਸੀਂ 2-4-10 ਦਿਨਾਂ ਲਈ ਕਿਸੇ ਆਪਣੇ ਗੁਰਦੁਆਰੇ ਅਸਥਾਨ 'ਤੇ ਵੀ ਨਹੀਂ ਜਾ ਸਕਦੇ, ਤਾਂ ਕਾਹਦੇ ਵਾਸਤੇ ਜਿਉ ਰਹੇ ਹੋ ਅਤੇ ਕਿਹਦੇ ਵਾਸਤੇ ਢੇਰ ਲਾ ਰਹੇ ਹੋ? ਤਾਂ ਇਸ ਤਰ੍ਹਾਂ ਦਾ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹ ਸਾਡੇ ਕਰਮ ਨਾਲ ਜੀਵਨ ਨਾਲ ਸਹਿਮਤ ਹੈ ਨਹੀਂ, ਅਸੀਂ ਪਾਠਾਂ ਦੇ ਵਿੱਚੋਂ ਵੀ ਮਾਇਆ ਦੇ ਢੇਰ ਲੱਭ ਰਹੇ ਹਾਂ, ਹੋਰ ਕੁਝ ਵੀ ਨਹੀਂ ਹੈ, ਉਹ ਵੀ ਸਾਡਾ ਤਰੀਕਾ ਇਹੀ ਹੈ। ਤਾਂ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ। ਪਹਿਲਾਂ ਮੰਨੇ ਗੁਰੂ ਦਾ ਹੁਕਮ, ਸਚਿਆਰਾ ਕਿਵੇਂ ਹੋਈਦਾ? ਪਹਿਲੀ ਪੌੜੀ ਦਾ ਸਵਾਲ ਇਹ ਹੈ ਕਿਵ ਸਚਿਆਰਾ ਹੋਈਐ? ਤਾਂ ਗੁਰੂ ਸਾਹਿਬ ਨੇ ਤਰੀਕਾ ਦੱਸਿਆ, ਹੁਣ ਮੈਂ ਥੋੜ੍ਹੀ ਜਿਹੀ ਇਹਦੀ ਤਰਤੀਬ ਬਣਾ ਦਿਆਂ, ਜਿਹੜੇ ਪਿਛਲੇ ਦਿਨ ਵਿੱਚ ਆਪਾਂ ਵਿਚਾਰ ਕੀਤੀ ਸੀ ਕਿ 4 ਚੀਜ਼ਾਂ, ਉਹ ਵਿਚਾਰ ਅਜੇ ਵਿੱਚੇ ਖੜੀ ਹੈ। ਅਜੇ ਆਪਾਂ ਹੁਕਮ ਦੀ ਵਿਆਖਿਆ ਕੀਤੀ, ਸਿਰਫ ਗੁਰੂ ਦਾ ਹੁਕਮ ਮੰਨਣਾ, ਜਦੋਂ ਹੁਕਮ ਮੰਨ ਲਏ ਚੰਗੀ ਤਰ੍ਹਾਂ ਫਿਰ ਰਜਾ ਦੀ ਸਮਝ ਬਾਅਦ ਵਿੱਚ ਆਉਂਦੀ ਹੈ। ਰਜਾ ਕੀ ਹੈ ਇਹਦੇ ਬਾਰੇ ਵੀ ਥੋੜ੍ਹੇ ਜਿਹਾ ਮਿੰਟ ਆਪਾਂ ਸਾਂਝੇ ਕਰਨੇ। ਹੁਕਮ ਤਾਂ ਮੰਨ ਲਿਆ, ਇਹ ਦੋ ਤਰੀਕੇ ਨੇ ਬਸ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿੰਦਗੀ ਨੂੰ ਸਮਝਦੇ ਦੋ ਹੀ ਤਰੀਕੇ ਨੇ। ਗੁਰੂ ਦੇ ਹੁਕਮ ਵਿੱਚ ਆਉਣ ਤੋਂ ਬਾਅਦ, ਜਦੋਂ ਗੁਰੂ ਦਾ ਹੁਕਮ ਕੁਝ ਸਾਲ ਹੰਢਾਇਆ ਜੀਵਨ ਵਿੱਚ, ਜਦੋਂ ਉਸ ਹੁਕਮ ਨੂੰ ਹੰਢਾ ਲਿਆ ਚੰਗੀ ਤਰ੍ਹਾਂ, ਜਿਵੇਂ ਜਿਵੇਂ ਗੁਰੂ ਨੇ ਕਿਹਾ ਉਸੇ ਤਰ੍ਹਾਂ ਕਰੀ ਗਏ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਭਾਈ ਲਹਿਣੇ ਦੇ ਰੂਪ ਵਿੱਚ, ਮੁਰਦਾ ਪਿਆ ਇਹਨੂੰ ਖਾ ਲੈ, ਖਾਣ ਲਈ ਤਿਆਰ ਹੋ ਗਏ। ਗੁਰੂ ਸਾਹਿਬ ਨੇ ਹੋਰ ਬਹੁਤ ਕੁਝ ਕਿਹਾ ਇਸ ਤਰ੍ਹਾਂ ਕਰ, ਉਹ ਵੀ ਕਰ ਲਿਆ। ਰਾਤ ਨੂੰ ਕੱਪੜੇ ਧੋ ਕੇ ਲਿਆ, ਉਹ ਵੀ ਲੈ ਆਉਂਦੇ ਧੋ ਕੇ, ਨਾਲ ਇਹ ਵੀ ਕਿਹਾ ਵੀ ਸੁਕਾ ਕੇ ਲਿਆ। ਉਹ ਤਾਂ ਕਿਹਾ ਸੀ ਵੀ ਪਰਤ ਕੇ ਜਵਾਬ ਦੇਣਗੇ ਵੀ ਧੁੱਪ ਤਾਂ ਹੈ ਨਹੀਂ, ਸੁਕਾਈਏ ਕਿੱਥੋਂ, ਨਹੀਂ ਤਾਂ ਰਾਤ ਸੀ ਤਾਂ ਗੁਰੂ ਨਾਨਕ ਸਾਹਿਬ ਭਾਈ ਲੈਣੇ ਨੂੰ ਇਹ ਤਾਂ ਕਹਿ ਸਕਦੇ ਵੀ ਕੱਪੜੇ ਧੋ ਲਿਆ, ਕੋਈ ਵੱਡੀ ਗੱਲ ਨਹੀਂ, ਚੰਦਰਮਾ ਹੋਵੇਗਾ, ਥੋੜ੍ਹਾ ਚਾਨਣ ਹੋਏਗਾ। ਤਾਂ ਜਦੋਂ ਭਾਈ ਲੈਣਾ ਜੀ ਨੇ ਕੱਪੜੇ ਚੁੱਕ ਲਏ ਨਾ, ਤੇ ਗੁਰੂ ਸਾਹਿਬ ਨੇ ਵੇਖਿਆ ਵੀ ਇਹ ਤਾਂ ਕਾਮਯਾਬ, ਇਹ ਹੋ ਗਿਆ ਪਾਸ, ਇਹਨੇ ਕਿਹਾ ਹੀ ਨਹੀਂ ਵੀ ਸਵੇਰੇ ਧੋਵਾਂਗੇ। ਉਸੇ ਵੇਲੇ ਖੜੇ ਹੋ ਗਏ 12-1 ਵਜੇ ਰਾਤ ਨੂੰ। ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਫਿਰ ਸੋਚਿਆ ਵੀ ਹੁਣ ਇੱਕ ਹੋਰ ਤਰੀਕਾ ਵੀ ਜਵਾਬ ਦੇਵੇ, ਇਹ ਇੱਕ ਤਰੀਕਾ ਹੈ। ਜਦੋਂ ਕਿਤੇ ਕੋਈ ਆਦਮੀ ਗੁਰੂ ਦੇ ਹੁਕਮ ਤੇ ਚੱਲਣ ਦਾ ਜ਼ਿਆਦਾ ਯਤਨ ਕਰੇਗਾ ਨਾ, ਵੀ ਮੈਂ ਕੁਝ ਪ੍ਰਾਪਤ ਕਰਨਾ ਹੈ, ਜ਼ੋਰ ਪਾਏਗਾ ਗੁਰੂ ਤੇ, ਤਾਂ ਉੱਥੇ ਖਿਆਲ ਰੱਖਣਾ ਗੁਰੂ ਜਾਣ ਬੁੱਝ ਕੇ ਅਸ਼ਰਧਕ ਕਰਨ ਦਾ ਯਤਨ ਕਰੇਗਾ ਬੰਦੇ ਨੂੰ। ਜਿਵੇਂ ਇੱਕ ਓਪਰੇਸ਼ਨ ਕਰਨ ਵਾਲਾ ਉਹਦੀ ਹਰ ਇੱਕ ਕੋਣ ਨੂੰ ਫੋਲਦਾ, ਵੀ ਕਿਤੇ ਥੋੜਾ ਜਿਹਾ ਵੀ ਰਹਿ ਗਿਆ ਧਿਆਨ ਦਿਓ, ਜੇ ਇੱਕ ਧਾਗਾ ਵੀ ਬਚ ਗਿਆ ਨਾ ਕਿਤੇ, ਬਿਲਕੁਲ ਪਰਤ ਕੇ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਜਦੋਂ ਕੋਈ ਆਦਮੀ ਗੁਰੂ ਦਾ ਬਹੁਤਾ ਪਿੱਛਾ ਕਰਦਾ ਹੈ ਕਿ ਮੈਨੂੰ ਇਹ ਚਾਹੀਦਾ, ਮੈਨੂੰ ਇਹ ਚਾਹੀਦਾ, ਤਾਂ ਉਹਦੀ ਇੱਕ ਇੱਕ ਨਾੜ ਨੂੰ ਫੋਲਦਾ, ਵੀ ਕਿਤੇ ਕੋਈ ਗੱਲ ਕਮੀ ਰਹਿ ਨਾ ਜਾਏ, ਨਹੀਂ ਤੇ ਫਿਰ ਦਰਦ ਹੋਏਗੀ ਅੰਦਰ, ਸਭ ਕੱਢ ਦਿੱਤਾ ਜਾਏ ਇਹਦੇ ਵਿੱਚ। ਤਾਂ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਵਰਤਾਏਗਾ ਜਾਣ ਬੁੱਝ ਕੇ, ਜਿਹਦੇ ਵਿੱਚ ਉਸ ਬੰਦੇ ਦੀ ਸ਼ਰਧਾ ਟੁੱਟ ਜਾਏ। ਜੇ ਟੁੱਟਣੀ ਅੱਜ ਹੀ ਟੁੱਟ ਜਾਏ, ਕਿਤੇ ਸਾਰਾ ਛੱਤ ਤਿਆਰ ਕਰਨ ਤੋਂ ਬਾਅਦ ਹੀ ਸਾਰਾ ਸੀਮੇਂਟ ਕਹਿਣ ਜੀ ਨਕਲੀ ਸੀ, ਡਿੱਗ ਪਿਆ ਛੱਤ ਸਾਰਾ, ਪਹਿਲਾਂ ਪਤਾ ਲੱਗ ਜਾਏ ਇਸਦਾ, ਤਾਂ ਬਹੁਤੇ ਤਾਂ ਪਹਿਲਾਂ ਹੀ ਡਿੱਗ ਪੈਂਦੇ, ਪਤਾ ਲੱਗ ਜਾਂਦਾ, ਉਹ ਠੀਕ ਹੋ ਜਾਂਦਾ। ਉਹਨੂੰ ਡੇਗਣ ਦਾ ਯਤਨ ਕੀਤਾ ਜਾਂਦਾ ਕਿ ਢਹਿ ਪੈ ਜਲਦੀ, ਇੰਨੀ ਮਿਹਨਤ ਕਰਨ ਦੀ ਕੀ ਲੋੜ ਹੈ। ਤਾਂ ਜਿਹੜਾ ਪਹਿਲਾਂ ਡਿੱਗ ਪਿਆ, ਫਿਰ ਜਦੋਂ ਪੂਰੀ ਤਰ੍ਹਾਂ, ਤਾਂ ਸਤਿਗੁਰੂ ਨੇ ਵੇਖਿਆ, ਗੁਰੂ ਨਾਨਕ ਦੇਵ ਜੀ ਨੇ, ਇਹਨੇ ਤਾਂ ਕੱਪੜੇ ਚੁੱਕ ਲਏ ਧੋਣ ਵਾਸਤੇ, ਕੋਈ ਜਵਾਬ ਨਹੀਂ ਵੀ ਕੱਲ ਧੋ ਦਿਆਂਗੇ ਜੀ, ਪਰਸੋਂ ਵੇਖਾਂਗੇ। ਅੱਗੋਂ ਇਹ ਨਹੀਂ ਕਿਹਾ ਵੀ ਤੁਸੀਂ ਕਿਹੜਾ ਸਾਡੇ ਆਖੇ ਲੱਗਦੇ ਹੋ, ਅਸੀਂ ਤੁਹਾਡੇ ਕਹਿ ਤੇ ਤੁਰੀਏ, ਕੁਝ ਨਹੀਂ ਕਿਹਾ। ਤਾਂ 1 ਵਜੇ ਤੁਰੇ, ਜਦੋਂ ਚੁੱਕ ਕੇ 1-2 ਚੋਲੇ ਸਨ ਕੱਪੜੇ, ਤਾਂ ਗੁਰੂ ਸਾਹਿਬ ਨੇ ਵੇਖਿਆ ਵੀ ਗੱਦੀ ਤੇ ਬਿਠਾਉਣਾ ਹੈ ਤੇ ਇਸ ਬੰਦੇ ਨੂੰ ਹੁਣੇ ਦੇਖ ਲਈਏ ਚੰਗੀ ਤਰ੍ਹਾਂ। ਫਿਰ ਕਹਿੰਦੇ ਬਈ ਸੁਕਾ ਕੇ ਵੀ ਲਿਆਈ ਧੁੱਪ ਵਿੱਚ, ਸੁਕਾ ਕੇ ਲਿਆਈ, ਕਿਉਂਕਿ ਅੱਗੋਂ ਬੋਲੇਗਾ, ਕਹੇਗਾ ਵੀ ਕਿੱਥੇ ਸੁਕਾਈਏ ਜੀ, ਸੂਰਜ ਚੜਿਆ ਕਿਤੇ ਪਤਾ ਨਹੀਂ ਲੱਗਦਾ ਤੁਹਾਨੂੰ, ਕਾਹਦੇ ਵਿੱਚ ਸੁਕਾਈਏ, ਇਸ ਤਰ੍ਹਾਂ ਔਖਾ ਜਿਹਾ ਕੋਈ ਬੋਲੇਗਾ। ਪਰ ਉਸੇ ਪਲ ਉਸ ਰਾਤ ਦੇ ਹਨੇਰੇ ਵਿੱਚ ਗੁਰੂ ਅੰਗਦ ਦੇਵ ਭਾਈ ਲਹਿਣਾ ਜੀ ਦਾ ਫਿਰ ਇੱਕ ਵਾਰੀ ਸਿਰ ਚੁੱਕਿਆ, ਕਹਿਣ ਲੱਗੇ ਸਤ ਬਚਨ ਸੁਕਾ ਕੇ ਲਿਆਵਾਂਗਾ। ਫਿਰ ਕਿਹਾ ਸੁਕਾਏਗਾ ਕਿਵੇਂ, ਸੂਰਜ ਤਾਂ ਹੈ ਨਹੀਂ, ਜਿਹੜੀ ਗੱਲ ਉਹਨਾਂ ਕਹਿਣੀ ਸੀ, ਕਿਵੇਂ ਸੁਕਾਏਗਾ। ਕਹਿਣ ਲੱਗੇ ਮਹਾਰਾਜ ਤੁਸੀਂ ਬਚਨ ਕਰ ਦਿੱਤਾ ਵੀ ਸੁਕਾ ਕੇ ਲਿਆਈ, ਧੁੱਪ ਦੀ ਕੀ ਮਜਾਲ, ਉਹ ਨਾ ਚੜੇ, ਆਪੇ ਚੜ ਜਾਏਗੀ, ਲੋਕਾਂ ਨੂੰ ਨਹੀਂ ਦਿਸੇਗੀ ਪਰ ਧੁੱਪ ਆਪਣਾ ਕੰਮ ਕਰ ਜਾਏਗੀ, ਸੰਸਾਰ ਵਾਸਤੇ ਹਨੇਰਾ ਹੀ ਰਹੇਗਾ ਪਰ ਲੈਣੇ ਵਾਸਤੇ ਸੂਰਜ ਚੜ ਜਾਏਗਾ। ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਘਟਨਾ, ਇੱਕ ਤੋਂ ਬਾਅਦ ਇੱਕ ਵਾਪਰਦੀ, ਜਿਹੜੀਆਂ ਸਿੱਖ ਦੀਆਂ ਜ਼ਿੰਦਗੀ ਅੰਦਰ ਨਾ ਕਾਮਯਾਬੀਆਂ ਹੁੰਦੀਆਂ, ਉਹ ਨਾ ਕਾਮਯਾਬੀਆਂ ਨਹੀਂ ਹੁੰਦੀਆਂ, ਉਹਦੇ ਜੀਵਨ ਦੀਆਂ ਸੀਢੀਆਂ ਪੌੜੀਆਂ ਬਣ ਜਾਂਦੀਆਂ ਨੇ, ਤਾਂ ਉਹਨੂੰ ਹੋਰ ਉੱਪਰ ਚੁੱਕ ਕੇ ਲੈ ਜਾਂਦੀਆਂ। ਪਰ ਇਹ ਸਭ ਕੁਝ ਤਾਂ ਹੁੰਦਾ ਜੇ ਗੁਰੂ ਨੇ ਆਪਣਾ ਹੱਥ ਨਾਲ ਦਿੱਤਾ ਹੋਵੇ, ਨਹੀਂ ਤੇ ਆਦਮੀ ਤਾਂ ਇੱਕ ਝਟਕੇ ਵਿੱਚ ਟੁੱਟ ਕੇ ਸਾਈਡ ਤੇ ਚਲਾ ਜਾਂਦਾ। ਤਾਂ ਉਹਨੂੰ ਤਪਾ ਤਪਾ ਕੇ ਉਹਦੇ ਖੋਟ ਨੂੰ ਕੱਢ ਦਿੱਤਾ ਜਾਂਦਾ ਗੁਰੂ ਵੱਲੋਂ, ਖਤਮ ਕਰ ਦਿੱਤਾ ਜਾਂਦਾ। ਅਤੇ ਜਦੋਂ ਸਾਰਾ ਖੋਟ ਖਤਮ ਹੋ ਜਾਏ ਉਦੋਂ ਫਿਰ ਰਜਾ ਦੀ ਸਮਝ ਆਉਂਦੀ। ਉਸ ਵੇਲੇ ਆਪਾਂ ਦੂਜੇ ਲਫ਼ਜ਼ 'ਤੇ ਚਲੇ ਜਾਂਦੇ, ਹੁਕਮ ਰਜਾਈ, ਫਿਰ ਰਜਾ ਦੀ ਸਮਝ ਆਉਣ ਲੱਗ ਪੈਂਦੀ। ਰਜਾ ਦਾ ਮਤਲਬ ਫਿਰ ਇਹ ਵਿਸ਼ਾ ਵਿਆਖਿਆ ਤਾਂ ਇਹਦੀ ਬਹੁਤ ਹੈ, ਪਰ ਇਹਦੀ ਵਿਆਖਿਆ ਕਰਨ ਦੀ ਲੋੜ ਬਹੁਤੀ ਨਹੀਂ, ਕਿਉਂਕਿ ਇਹ ਰਜਾ ਵਿੱਚ ਰਹਿਣਾ ਮਾਣਿਆ ਜਾਂਦਾ ਹੈ, ਸਮਝਿਆ ਨਹੀਂ ਜਾਂਦਾ। ਹੁਕਮ ਦੀ ਵਿਆਖਿਆ ਬੜੀ ਹੈ, ਮੈਂ ਕਈ ਦਿਨ ਤੱਕ ਕਰ ਸਕਣਾ। ਗੁਰੂ ਦਾ ਹੁਕਮ ਇਹ ਹੈ, ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਪਾਨ ਕਰਨਾ, ਬਾਣੀ ਪੜ੍ਹਨੀ, ਇਸ਼ਨਾਨ ਕਰਨਾ, ਸੇਵਾ ਕਰਨੀ, ਝੂਠ ਨਾ ਬੋਲਣਾ, ਦੂਜੇ ਦਾ ਭਲਾ ਕਰਨਾ, ਸਾਰਿਆਂ ਲਈ ਅਰਦਾਸ ਕਰਨੀ, ਇਹ ਗੁਰੂ ਦਾ ਹੁਕਮ, ਇਹਦੀ ਵਿਆਖਿਆ ਹੋ ਸਕਦੀ। ਪਰ ਜਦੋਂ ਕੋਈ ਇਸ ਹੁਕਮ ਦੇ ਵਿੱਚੋਂ ਗੁਜ਼ਰ ਜਾਂਦਾ, ਜਿਹੜੀ ਉਹਦੇ ਅੰਦਰ ਗਿਆਨ ਖੰਡ, ਮੈਂ ਗਿਆਨ ਖੰਡ ਪ੍ਰਚੰਡ ਹੋ ਜਾਂਦਾ ਹੈ ਜਾਂ ਵਿਵੇਕ ਬੁੱਧ ਜਾਗ ਪੈਂਦੀ ਹੈ, ਫਿਰ ਕੀ ਵਾਪਰਦਾ ਹੈ ਕਿ ਜਿਵੇਂ ਕਿਸੇ ਦੇ ਫੋਨ ਦੇ ਉੱਤੇ ਕਾਲ ਆ ਰਹੀ ਹੈ, ਕੋਈ ਬੰਦਾ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਪਰ ਤੁਸੀਂ ਉਹਨੂੰ ਚੁੱਕਦੇ ਨਹੀਂ, ਉਹ ਕਰਨਾ ਚਾਹੁੰਦਾ, ਤੁਹਾਡਾ ਉਹਦੇ ਨਾਲ ਸੰਪਰਕ ਨਹੀਂ ਬਣੇਗਾ। ਸਾਰਾ ਕੁਝ ਠੀਕ ਹੈ, ਸਭ ਕੁਝ ਠੀਕ ਹੈ, ਕਰਨ ਵਾਲਾ ਕਾਲ ਵੀ ਕਰ ਰਿਹਾ, ਤੁਹਾਡੇ ਕੋਲ ਮੋਬਾਈਲ ਵੀ ਹੈ, ਉਹ ਠੀਕ ਵੀ ਹੈ, ਪਰ ਜਿੰਨਾ ਚਿਰ ਤੁਸੀਂ ਉਹ ਇੱਕ ਬਟਨ ਨਾ ਦੱਬਿਆ ਆਉਣ ਕਰਨ ਵਾਲਾ, ਗੱਲ ਨਹੀਂ ਹੋਵੇਗੀ। ਤਾਂ ਜਿਸ ਦਿਨ ਰਜਾ ਦੇ ਅਰਥ ਨੇ ਉਸ ਬਟਨ 'ਤੇ ਹੱਥ ਚਲੇ ਜਾਣਾ ਜਿੱਥੋਂ ਫੋਨ ਚੁੱਕਿਆ ਜਾਂਦਾ ਹੈ ਪਰਮਾਤਮਾ ਦਾ, ਹਰ ਇੱਕ ਬੰਦੇ ਦੇ ਜੀਵਨ ਦੇ ਉੱਤੇ ਉਹਦੀ ਕਾਲ ਆ ਰਹੀ ਹੈ, ਉਹ ਸਾਡੇ ਨਾਲ ਗੱਲ ਕਰਨੀ ਚਾਹੁੰਦਾ, ਪਰ ਅਸੀਂ ਉਹ ਦੂਸਰਾ ਲਾਲ ਵਾਲੀ ਦੱਬਣੇ ਆਈ ਵਾਰ, ਫਿਰ ਪਿੱਛੇ ਚਲਾ ਜਾਂਦਾ ਜੀ ਉਹ ਬਿਜੀ ਬਹੁਤ ਨੇ। ਹੋ ਜਾਂਦਾ ਨਾ ਇਸ ਤਰ੍ਹਾਂ, ਜਦੋਂ ਪਿੱਛੋਂ ਕਾਲ ਆਉਂਦੀ ਹੈ, ਜਿਹੜੇ ਬੰਦੇ ਨਾਲ ਅਸੀਂ ਗੱਲ ਨਾ ਕਰਨੀ ਹੋਵੇ ਤਾਂ ਲਾਲ ਦਬਾ ਦਿੱਤਾ ਜਾਂਦਾ ਹੈ, ਕਈ ਵਾਰੀ ਫੋਨ ਬੰਦ ਕਰ ਦੇਦਾ ਵੀ ਨਹੀਂ ਬੋਲਣਾ। ਅਕਾਲ ਪੁਰਖ ਵਾਹਿਗੁਰੂ ਦੀ ਕਾਲ ਸੰਦੇਸ਼ ਹਰ ਵਕਤ ਸਾਡੇ ਮਨ ਦੇ ਉੱਤੇ ਖੜਕ ਰਿਹਾ, ਆ ਰਿਹਾ ਉਹਦਾ ਹੁਕਮ, ਪਰ ਬਹੁਤਿਆਂ ਦੇ ਤੇ ਫੋਨ ਹੀ ਬੰਦ ਨੇ, ਕਈਆਂ ਦੀ ਬੈਟਰੀ ਡੈਡ ਹੋ ਗਈ, ਭਰੋਸਾ ਹੀ ਕੋਈ ਨਹੀਂ ਹੈ, ਸਿੱਖੀ ਹੈ ਹੀ ਨਹੀਂ, ਕਈਆਂ ਨੇ ਤੇ ਬੰਦ ਹੀ ਕਰ ਦਿੱਤਾ, ਕਹਿਣ ਲੱਗੇ ਛੱਡੋ ਗੁਰੂ ਦੀ ਗੱਲ ਹੀ ਨਹੀਂ ਸੁਣਨੀ। ਆਏ, ਗੱਡੀ ਬਹੁਤ ਵੱਡੀ ਦਿੱਤੀ ਗੁਰੂ ਨੇ, ਮੱਥਾ ਟੇਕਿਆ, ਆਪਣਾ ਆਪ ਵਿਖਾਇਆ ਜੀ ਦੇਖੋ ਸਾਡੇ ਕੋਲ ਵਸਤਰ ਬੜੇ ਸੋਹਣੇ ਨੇ, ਬਹੁਤ ਕੁਝ, ਤੇ ਫਿਰ ਉੱਥੋਂ ਤੱਕ ਵੀ ਨਹੀਂ, ਫਿਰ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਇੱਕ ਗੇੜਾ ਵੀ ਲਾਇਆ ਵੀ ਜਿਹੜਾ ਰਹਿੰਦਾ ਉਹ ਵੀ ਦੇਖ ਲੈ ਵੀ ਅਸੀਂ ਕੌਣ ਹਾਂ, ਪਰ ਅਸੀਂ ਵਿੱਚ ਬਹਿ ਕੇ ਗੁਰੂ ਦੀ ਗੱਲ ਨਹੀਂ ਸੁਣਨੀ। ਉਹ ਫੋਨ ਕਰ ਦਿੱਤਾ ਬੰਦ, ਗੱਲ ਨਹੀਂ ਸੁਣਨੀ, ਵੈਸੇ ਅਸੀਂ ਸਿੱਖ ਹਾਂ, ਤਾਂ ਇਸ ਤਰ੍ਹਾਂ ਫਿਰ ਕਦੀ ਵੀ ਗੱਲ ਨਹੀਂ ਆਉਂਦੀ। ਤਾਂ ਹੁਕਮ ਦੇ ਅਰਥ ਨੇ ਪਰਮਾਤਮਾ ਦੀ ਕਾਲ, ਅਸੀਂ ਨਾ ਚੁੱਕੀਏ ਤੇ ਖੋਲ੍ਹ ਕੇ ਵੇਖ ਲੈਣਾ। ਜਿੱਦਣ ਕੋਈ ਸੰਤ ਬਣਦਾ ਹੈ ਉਹਦੇ ਜੀਵਨ ਵਿੱਚੋਂ ਹਜ਼ਾਰਾਂ ਮਿਸ ਕਾਲਾਂ ਨਿਕਲਦੀਆਂ ਨੇ ਪਰਮਾਤਮਾ ਦੀਆਂ, ਤਾਂ ਉਹਦੀਆਂ ਅੱਖਾਂ ਵਿੱਚੋਂ ਉਹਦੇ ਅੱਖਾਂ ਵਿੱਚੋਂ ਪਾਣੀ ਤਾਂ ਵਗਦਾ ਹੈ, ਬਹੁਤ ਪਛਤਾਉਂਦਾ ਉਹ, ਕਿਉਂਕਿ ਜਦੋਂ ਗੱਲ ਹੁੰਦੀ ਤੇ ਪਹਿਲਾਂ ਅਗਲਾ ਪਹਿਲਾਂ ਇਹ ਕਹਿੰਦਾ ਵੀ ਮੈਂ ਤਾਂ ਬਹੁਤ ਵਾਰੀ ਤੇਰੇ ਨਾਲ ਗੱਲ ਕਰਨ ਦਾ ਯਤਨ ਕੀਤਾ ਪਰ ਤੂੰ ਚੁੱਕਿਆ ਨਹੀਂ ਹੈ। ਤਾਂ ਉੱਥੋਂ ਬਹੁਤ ਸਾਰੀਆਂ ਨਿਕਲਦੀਆਂ, ਇਸ ਕਰਕੇ ਬਹੁਤੇ ਜਿਹੜੇ ਸੰਤ ਜਾਂ ਗੁਰਮੁਖ ਹੁੰਦੇ ਗੁਰਸਿੱਖ, ਉਹਨਾਂ ਦੀਆਂ ਤੁਸੀਂ ਤਰਬ ਤਰ ਅੱਖਾਂ ਵੇਖੋਗੇ, ਉਹ ਇਹੀ ਕਾਰਨ ਹੈ ਵੀ ਕਿੰਨਾ ਜੀਵਨ ਗਵਾ ਦਿੱਤਾ। ਆ ਇੱਕ ਇੱਕ ਸਵਾਸ ਦਾ ਆਵਾਜ਼ ਨਹੀਂ ਆਉਂਦੀ ਥੋੜ੍ਹੀ ਜਿਹੀ, ਇਹ ਸਾਰੇ ਸਵਾਸ ਜਿਹੜੇ ਨੇ ਕਾਲ ਹੈ, ਪਰ ਇਹਨੂੰ ਚੁੱਕਿਆ ਨਹੀਂ, ਅਸੀਂ ਸਵਾਸ ਖਤਮ ਕਰ ਦਿੱਤੇ, ਗਵਾ ਦਿੱਤੇ, ਕਿੰਨੇ ਆਏ ਤੇ ਮਿਸ ਹੋ ਗਏ, ਕਿੰਨੇ ਸਵਾਸ ਕਿੰਨੀਆਂ ਕਾਲਾਂ ਆਏ ਪਰਮਾਤਮਾ ਨੇ ਭੇਜੇ ਗੱਲ ਕਰਨ ਵਾਸਤੇ। ਸਵਾਸ ਹੀ ਇੱਕ ਐਸੀ ਸੰਪਰਕ ਹੈ ਜਿਹਦੇ ਰਾਹੀਂ ਜਿਹੜਾ ਜੁੜਿਆ ਹੋਇਆ ਉਸ ਦੁਨੀਆਂ ਨਾਲ ਤੇ ਇਸ ਦੁਨੀਆਂ ਨਾਲ। ਜਿੱਦਣ ਇਹ ਟੁੱਟ ਗਿਆ ਨਾ ਵਿੱਚੋਂ, ਆ ਘਰ ਵਾਲੇ ਅੱਠ ਪੈਰ ਤੋਂ ਜ਼ਿਆਦਾ ਨਹੀਂ ਰੱਖਣਗੇ, ਕੋਈ ਬਹੁਤਾ ਅਮੀਰ ਹੋਇਆ ਬਰਫ਼ ਵਿੱਚ ਲਾ ਕੇ ਏਸੀ ਰੂਮ ਵਿੱਚ 4-5 ਦਿਨ ਰੱਖਣਗੇ, ਜ਼ਿਆਦਾ ਨਹੀਂ, ਕੱਢ ਦੇਣਗੇ ਬਾਹਰ, ਕਿਉਂਕਿ ਸਵਾਸ ਦਾ ਜਿਹੜਾ ਸੰਪਰਕ ਟੁੱਟ ਗਿਆ ਇੱਥੇ ਕੋਈ ਨਹੀਂ ਰੱਖੇਗਾ। ਤਾਂ ਅਗਲੇ ਕਹਿਣਗੇ ਜਲਦੀ ਕਰੋ, ਹੁਣ ਤਾਂ ਭੋਗ ਵੀ ਤੀਜੇ ਦਿਨ ਪਾਉਣ ਲੱਗ ਪਿਆ, ਤੁਹਾਨੂੰ ਪਤਾ ਹੈ। ਉਹ ਕਹਿੰਦੇ ਜਲਦੀ ਭੁੱਲਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਹੁਕਮ ਕੀ ਹੈ, ਰਜਾ ਦੀ ਸਮਝ ਕਦੋਂ ਆਉਂਦੀ ਹੈ ਕਿ ਜਦੋਂ ਕੋਈ ਆਪਣੇ ਜੀਵਨ ਵਿੱਚੋਂ ਪਰਮਾਤਮਾ ਦੇ ਸੰਦੇਸ਼ ਨੂੰ ਸੁਣਨ ਲੱਗ ਪੈਂਦਾ। ਉਹਦੀ ਵਿਆਖਿਆ ਅੱਗੇ ਆਏਗੀ, ਉਹ ਕੀ ਹੈ, ਹੁਕਮੀ ਹੋਵਣ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ, ਹੁਕਮ ਮਿਲੇ, ਸਾਰੀ ਵਿਆਖਿਆ ਬਹੁਤ ਲੰਬੀ ਹੈ। ਜਦੋਂ ਕੋਈ ਰਜਾ ਵਾਲੀ ਦਸ਼ਾ ਤੱਕ ਚਲਾ ਜਾਏ, ਰਜਾ ਵਿੱਚ ਪਹੁੰਚ ਜਾਏ, ਤਾਂ ਫਿਰ ਉਹਦੇ ਅੰਦਰੋਂ ਸੰਪਰਕ ਬਣ ਜਾਂਦਾ ਗੁਰੂ ਨਾਲ, ਪਰਮਾਤਮਾ ਨਾਲ। ਜ਼ਿੰਦਗੀ ਵਿੱਚ ਠੀਕ ਕੀ ਹੈ ਅਤੇ ਗਲਤ ਕੀ ਹੈ ਸਾਰਾ ਉੱਥੋਂ ਸੁਣਦਾ ਹੈ, ਸਾਰੀ ਸਮਝ ਉਹਦੇ ਵਿੱਚ ਵਾਪਰ ਜਾਂਦੀ ਹੈ। ਪਾਪ ਪੁੰਨ ਦੀ ਸਾਰੀ ਉਦੋਂ ਆਉਂਦੀ ਹੈ, ਪਾਪ ਕਿਹਨੂੰ ਕਹਿੰਦੇ ਅਤੇ ਪੁੰਨ ਕਿਹਨੂੰ। ਜੀਵਨ ਦਾ ਪਤਾ ਹੀ ਉਦੋਂ ਲੱਗਦਾ ਹੈ ਜਿਹੜੇ ਇਸ ਦਸ਼ਾ ਵਿੱਚ ਚਲੇ ਗਏ, ਤਾਂ ਉਹਨਾਂ ਨੇ ਸਾਨੂੰ ਕਹਿ ਦਿੱਤਾ ਬਾਣੀ ਵਿੱਚ। ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ, ਉਹ ਕਹਿੰਦੇ ਮਨੁੱਖ ਇਹ ਤਾਂ ਦੋ ਲੱਤਾਂ ਵਾਲਾ ਪਸ਼ੂ ਹੈ ਨਾਮ ਤੋਂ ਬਿਨਾਂ। ਜਿੱਦਣ ਸਮਝ ਆ ਗਏ, ਦੂਸਰੇ ਚਾਰ ਪਾਏ ਨੇ ਜਿਨ੍ਹਾਂ ਨੂੰ ਇਹ ਪੱਠੇ ਪਾ ਰਿਹਾ, ਜਿਨ੍ਹਾਂ ਨੂੰ ਚੋਰਿਆ, ਉਹ ਚਾਰ ਪੈਰਾਂ ਵਾਲੇ, ਅਤੇ ਵੇਖੋ ਦੋ ਪੈਰਾਂ ਵਾਲਾ ਪਸ਼ੂ ਉਹਨਾਂ ਨੂੰ ਸਾਂਭ ਰਿਹਾ ਹੈ ਨਾਮ ਤੋਂ ਬਿਨਾਂ। ਪਸ਼ੂ ਮਿਲੇ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਇਸ ਢੰਗ ਦੇ ਨਾਲ, ਜਿਨ੍ਹਾਂ ਦੇ ਅੰਦਰ ਵਿਵੇਕ ਬੁੱਧ ਜਾਗੀ, ਉਹਨਾਂ ਨੇ ਪਰਮਾਤਮਾ ਦਾ ਸੰਦੇਸ਼ ਸੁਣਿਆ, ਉਹਨਾਂ ਨੂੰ ਰਜਾ ਦੀ ਸਮਝ ਆ ਗਈ, ਰਜਾ ਵਿੱਚ ਜਿਉਣ ਲੱਗ ਪਏ, ਨਾਨਕ ਲਿਖਿਆ ਨਾਲ ਉਹ ਬਿਲਕੁਲ ਬੰਦੇ ਦੇ ਮਨ ਦੇ ਨਾਲ ਹੀ ਲਿਖਿਆ ਹੋਇਆ। ਜਿੱਥੇ ਮਨ ਹੈ ਉੱਥੇ ਉਹਦਾ ਸੰਦੇਸ਼ ਆ ਰਿਹਾ। ਇਸ ਲਈ ਕਹਿੰਦੇ ਨੇ ਮਨ ਨੂੰ ਇਕਾਗਰ ਕਰੋ, ਇਸ ਲਈ ਕਹਿੰਦੇ ਨੇ ਇਹਦੇ ਵਿੱਚ ਮਨ ਨੂੰ ਪਵਿੱਤਰ ਕਰੋ। ਪਿਛਲੀ ਜਿਹੜੀ ਵਿਆਖਿਆ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਸੁਣੀ ਉਹਨੂੰ ਜੋੜ ਲੈਣਾ ਇਹਦੇ ਨਾਲ। ਨਾਨਕ ਲਿਖਿਆ ਨਾਲ ਉਹ ਰਜਾ ਦਾ ਸੰਦੇਸ਼ ਜਿਹੜਾ ਹੈ ਮਨ ਦੇ ਨਾਲ ਲਿਖਿਆ, ਸੁਣਿਆ ਨਹੀਂ ਜਾਂਦਾ, ਸੁਣਿਆ ਤਾਂ ਨਹੀਂ ਜਾਂਦਾ। ਚਾਰ ਕੰਮ ਕਰਨੇ ਚਾਹੀਦੇ, ਮੈਂ ਉਹਨਾਂ ਦੀ ਥੋੜ੍ਹੀ ਜਿਹੀ ਸ਼ੁਰੂ ਤੋਂ ਵਿਆਖਿਆ ਕਰਾਂ। ਸੁਣਿਆ ਜਾਏਗਾ ਕਦੋਂ, ਮਨ ਪਵਿੱਤਰ ਹੋਣਾ ਚਾਹੀਦਾ, ਪਰ ਮਨ ਇਸ ਤਰ੍ਹਾਂ ਪਵਿੱਤਰ ਨਹੀਂ ਹੁੰਦਾ, ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਚਾਰ ਕੰਮ ਕਰ, ਪਹਿਲਾਂ ਮਨ ਪਵਿੱਤਰ ਹੋਵੇ, ਮਨ ਚੁੱਪ ਕਰ ਜਾਏ, ਮਨ ਵਿੱਚੋਂ ਤ੍ਰਿਸ਼ਨਾ ਖਤਮ ਹੋ ਜਾਏ, ਮਨ ਵਿੱਚੋਂ ਸਿਆਣਪਾਂ ਖਤਮ ਹੋ ਜਾਣ, ਚਾਰ ਕੰਮ ਕਰ ਪਹਿਲਾਂ, ਫਿਰ ਉਹ ਜਿਹੜਾ ਨਾਨਕ ਲਿਖਿਆ ਨਾਲ ਤੇਰਾ ਸੰਪਰਕ ਬਣੇਗਾ ਉਹਦੇ ਨਾਲ। ਪਰ ਇਹ ਜਿਹੜੇ ਸਾਧਨ ਨੇ ਇਹਨਾਂ ਨਾਲ ਨਹੀਂ ਹੋਵੇਗਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ। ਕੋਈ ਤੀਰਥਾਂ 'ਤੇ ਇਸ਼ਨਾਨ ਕਰੇ ਤਾਂ ਇਸ ਤਰ੍ਹਾਂ ਮਨ ਪਵਿੱਤਰ ਨਹੀਂ ਹੁੰਦਾ। ਮਨ ਪਵਿੱਤਰ ਹੁੰਦਾ ਗੁਰੂ ਦੇ ਹੁਕਮ ਵਿੱਚ ਤੁਰਿਆ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ। ਜੇ ਅਸੀਂ ਬੜਾ ਯਤਨ ਵੀ ਕਰੀਏ ਮਨ ਨੂੰ ਚੁੱਪ ਕਰਾਉਣ ਦਾ, ਅੱਖਾਂ ਬੰਦ ਕਰ ਲਈ, ਜੋ ਮਰਜ਼ੀ ਕਰ ਲਈ, ਮਨ ਚੁੱਪ ਨਹੀਂ ਹੁੰਦਾ। ਮਨ ਚੁੱਪ ਹੁੰਦਾ ਗੁਰੂ ਦੇ ਹੁਕਮ ਵਿੱਚ ਚੱਲਣ ਨਾਲ। ਗੁਰੂ ਦਾ ਹੁਕਮ ਕੀ ਹੈ, ਇਹ ਤਾਂ ਵਾਰ ਵਾਰ ਕਿਹਾ ਜਾਏਗਾ। ਗੁਰੂ ਦੇ ਹੁਕਮ ਵਿੱਚ ਤੁਰਿਆ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਜੇ ਸਾਰੀਆਂ ਪੁਰੀਆਂ ਦੇ ਭਾਰ ਪੰਡਾਂ ਬੰਨ ਲਈਏ ਮਾਇਆ ਦੀਆਂ, ਮਨ ਦੀ ਤ੍ਰਿਸ਼ਨਾ ਨਹੀਂ ਖਤਮ ਹੁੰਦੀ, ਅਤੇ ਤ੍ਰਿਸ਼ਨਾ ਖਤਮ ਹੋਣ ਤੋਂ ਬਿਨਾਂ ਉਹ ਨਾਲ ਲਿਖਿਆ ਹੋਇਆ ਹੁਕਮ ਨਹੀਂ ਸੁਣੀਦਾ। ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਿਆਣਪ ਨਾਲ ਵੀ ਉਹ ਵਸ ਵਿੱਚ ਨਹੀਂ ਆਉਂਦਾ, ਮਨ ਭੋਲਾ ਹੋਣਾ ਚਾਹੀਦਾ। ਇਹ ਮਨ ਦੇ ਚਾਰ ਕੰਮ ਸਾਨੂੰ ਕਰਨੇ ਪੈਣਗੇ। ਪਹਿਲੀ ਪੌੜੀ ਵਿੱਚ ਸਪਸ਼ਟ ਕਰ ਦਿੱਤਾ ਗੁਰੂ ਸਾਹਿਬ ਨੇ, ਇਹ ਤੁਹਾਡਾ ਮੈਟਰ ਹੈ, ਇਹ ਤੁਹਾਡਾ ਹੋਮਵਰਕ ਹੈ, ਇਹਨੂੰ ਤੁਸੀਂ ਕਰਨਾ ਜਾ ਕੇ ਘਰ ਵਿੱਚ। ਇਹ ਬੜੀ ਵਾਰੀ ਅਸੀਂ ਆ ਸੁਣਨਾ ਪੜ੍ਹਨਾ ਸੰਸਾਰ ਕੀ ਕਾਰ ਹੈ, ਗੁਰੂ ਅਮਰਦਾਸ ਜੀ ਨੇ ਕਿਹਾ, ਜਗ ਕਉਆ ਮੁੱਖ ਚੁੰਚ ਗਿਆਨ। ਬੜੀਆਂ ਵਿਆਖਿਆ ਰਿਵਾਜ ਬਣ ਗਏ ਨੇ, ਕੋਈ ਕਰੀ ਜਾਂਦਾ, ਕੋਈ ਸੁਣੀ ਜਾਂਦਾ, ਸਰੋਤੇ ਹੀ ਕਥਾਵਾਚਕ ਬਣ ਗਏ ਨੇ ਸੁਣ ਸੁਣ ਕੇ, ਪਰ ਚਿਹਰੇ 'ਤੇ ਅਜੇ ਕੁਝ ਦਿਸਦਾ ਹੈ ਨਹੀਂ ਜੋ ਕੁਝ ਚਾਹੀਦਾ ਸੀ। ਤਾਂ ਇਹਨੂੰ ਇਹ ਇੱਕ ਸਬਜੈਕਟ ਦੇ ਰੂਪ ਵਿੱਚ ਕਰਨਾ ਵੀ ਚਾਹੀਦਾ। ਚਾਰ ਕੰਮ ਪਹਿਲੀ ਪੌੜੀ ਵਿੱਚ ਕਹੇ, ਮਨ ਦੀ ਸਫਾਈ ਪਵਿੱਤਰਤਾ, ਮਨ ਦਾ ਚੁੱਪ ਹੋਣਾ ਵਿਚਾਰਾਂ ਤੋਂ ਰਹਿਤ, ਮਨ ਵਿੱਚੋਂ ਤ੍ਰਿਸ਼ਨਾ ਦਾ ਖਤਮ ਹੋ ਜਾਣਾ, ਲੋਭ ਦਾ ਖਤਮ ਹੋ ਜਾਣਾ, ਮਨ ਵਿੱਚੋਂ ਹੰਕਾਰ ਅਤੇ ਸਿਆਣਪ ਨੂੰ ਕੱਢ ਦੇਣਾ। ਜਦੋਂ ਕੋਈ ਇਹ ਕੰਮ ਕਰੇਗਾ ਫਿਰ ਇਹ ਕੰਮ ਕਿਵੇਂ ਹੋਵੇ, ਕਿਵ ਸਚਿਆਰਾ ਹੋਈ ਹੈ, ਇਸ ਤਰ੍ਹਾਂ ਚਾਰ ਹਿੱਸੇ ਕਿਵੇਂ ਮਨ ਦੇ ਠੀਕ ਹੋਣ, ਕਿਵ ਕੂੜਾ ਟੁੱਟੇ ਪਾਲ ਅਤੇ ਝੂਠ ਦੀਆਂ ਚਾਰ ਦੀਵਾਰਾਂ ਕਿਵੇਂ ਟੁੱਟਣ, ਇਹ ਕਿਵੇਂ ਸਾਫ ਹੋਵੇ ਅੰਦਰੋਂ। ਤਾਂ ਗੁਰੂ ਸਾਹਿਬ ਨੇ ਕਿਹਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮ ਵਿੱਚ ਚੱਲ ਕੇ ਹੋਏਗਾ। ਉਹ ਹੁਕਮ ਕੀ ਹੈ? ਉਹ ਹੁਕਮ ਹੈ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦਇਆ ਬੁਝਾਏ ਜੀਓ। ਉਸ ਹੁਕਮ ਨੂੰ ਦੋ ਚਾਰ ਮਿੰਟ ਕਮਾ ਕੇ ਇੱਥੇ ਵੇਖੀਏ, ਫਿਰ ਆਪਣੇ ਜੀਵਨ ਵਿੱਚ ਹਰ ਰੋਜ਼ ਤਰਤੀਬ ਵਾਰ ਕਮਾਈਏ, ਤਾਂ ਇਹ ਸਾਰੀ ਘਟਨਾ ਜਿਹੜੀ ਪਹਿਲੀ ਪੌੜੀ ਦੀ ਆਪਣੇ ਜੀਵਨ ਵਿੱਚ ਸਮਝ ਆ ਸਕਦੀ।